ਦਇਆ ਕਰ ਜੋਰ ਕਰਮ ਚਰਨਾ ਤਲ ਜਾਣ ਸਦਾ ਗੁਰ ਕਉ ਕਰਿਹਾਰੀ ਕਾਮ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਚਰਨ ਗਹੀ ਦਰਬਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀਓ ਮੈਂ ਬੁੱਝੋ ਤਬ ਤੇ ਕੇ ਸਾਥਾ ਤੂੰ ਹੈ ਤੂੰ ਕਹੀਏ ਨਿਜ ਗਾਥਾ ਮੈਂ ਬੁੱਝੋ ਤਬ ਤੇ ਕੇ ਸਾਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕਾਤਲਾਂ ਦੀ ਚੱਲ ਰਹੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਧਰ ਆਸਾਮ ਗੁਹਾਟੀ ਦਾ ਇਲਾਕਾ ਜ਼ਿਲ੍ਹੇ 'ਚ ਬੰਗਲਾਦੇਸ਼ ਵੀ ਸਮੁੰਦਰ ਦੇ ਕਿਨਾਰੇ ਜਜ਼ੀਰਿਆਂ ਦੇ ਅੰਦਰ ਵਿਚਰ ਰਹੇ ਨੇ। ਕੁਝ ਪਹਾੜੀ ਇਲਾਕੇ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਨਿਹਾਲ ਕੀਤਾ। ਸਤਿਗੁਰੂ ਮਹਾਰਾਜ ਜੀ ਜੰਗਲ ਦੇ ਅੰਦਰ ਬੈਠੇ ਸਨ। ਇੱਕ ਬਨਵਾਣੂਆਂ ਦੀ ਸਾਧ ਸੰਗ ਜੀ ਕਤਾਰ ਸਾਹਮਣੇ ਦੀ ਲੰਘੇ। ਇਹ ਬਾਂਦਰ ਜਾਤੀ ਵਿੱਚੋਂ ਇੱਕ ਵਧੇਰੇ ਨਰਮ ਅਤੇ ਸਿਆਣੀ ਜਾਤ ਹੈ। ਇਸ ਨੂੰ ਅੱਜ ਕੱਲ੍ਹ ਔਰੰਗੋ ਟਾਈਮ ਵੀ ਕਹਿੰਦੇ ਨੇ। ਇਹ ਆਦਮੀ ਵਾਂਗੂ ਖਲੋ ਕੇ ਤੁਰ ਲੈਂਦਾ। ਅੱਜ ਕੱਲ੍ਹ ਦੇ ਸਿਆਣੇ ਕਹਿੰਦੇ ਨੇ ਵੀ ਕੁਝ ਲਾਜ਼ਮੀ ਇਹਨਾਂ ਦੀ ਬੋਲੀ ਵਿੱਚ ਹਨ, ਜਿਸ ਨਾਲ ਆਪੋ ਵਿੱਚ ਕੁਝ ਗੱਲਬਾਤ ਵੀ ਸਮਝਾ ਲੈਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਬਾਲੇ ਨੇ ਪੁੱਛਿਆ, ਮਹਾਰਾਜ ਕਹਿੰਦੇ ਮਨ ਮਾਨਸ ਨੇ ਜੰਗਲ ਦੇ ਬੰਦੇ ਔਰ ਜਿਹਨਾਂ ਦਾ ਕੁਝ ਆਕਾਰ ਬਾਂਦਰਾਂ ਦਾ ਔਰ ਇਹ ਇੱਥੇ ਵਿਚਰ ਰਹੇ ਨੇ। ਸਤਿਗੁਰਾਂ ਨੇ ਗਿਆਨ ਦਿੱਤੀ ਹੈ, ਜਿਸ ਤਰ੍ਹਾਂ ਅੱਗੇ ਆ ਰਿਹਾ ਪ੍ਰਸੰਗ ਆਪ ਸਰਵਣ ਕਰੋ।
ਮੈਂ ਬੁੱਝੋ ਤਬ ਤੇ ਕੇ ਸਾਥਾ।
ਭਾਈ ਬਾਲਾ ਜੀ ਕਹਿੰਦੇ ਨੇ ਕਿ ਬਾਕੀ ਤਾਂ ਬਨਮਾਨੂ ਦੇਖ ਕੇ ਡਰ ਕੇ ਭੱਜ ਗਏ ਤੇ ਇੱਕ ਉਹਨਾਂ ਦੇ ਚੋਂ ਰਹਿ ਗਿਆ ਤੇ ਮੈਂ ਉਸਨੂੰ ਪੁੱਛਣਾ ਕੀਤਾ,
ਤੂੰ ਹੈ ਤੂੰ ਕਹੀਏ ਨਿਜ ਗਾਥਾ।
ਕਹਿੰਦੇ ਵੀ ਤੂੰ ਕੌਣ ਹੈ ਤੇ ਆਪਣੀ ਜੀਵਨ ਦੀ ਕਥਾ ਦੱਸਣਾ ਕਰ।
ਸੁਣਤੇ ਉੱਚੇ ਚੀਕ ਪੁਕਾਰੇ।
ਸੁਣ ਕੇ ਸਾਧ ਸੰਗਤ ਜੀ ਉਸਨੇ ਉੱਚੀ ਚੀਕ ਜਿਹੜੀ ਸੀ ਮਾਰਨਾ ਕੀਤੀ।
ਨਕੀ ਨਾ ਪਸ਼ੂ ਸਮਾਨ
ਭਾਈ ਬਾਲੇ ਨੇ ਸਮਝੀ ਨਹੀਂ, ਜਿਵੇਂ ਕੋਈ ਪਸ਼ੂ ਬੋਲਦਾ ਹੈ ਤੇ ਇਸ ਢੰਗ ਦੇ ਨਾਲ ਉਸਨੇ ਆਵਾਜ਼ ਕੀਤੀ, ਚੀਕ ਮਾਰਨਾ ਕੀਤੀ।
ਦੂਜੇ ਮੈਂ ਤਬ ਹੀ ਗੁਣਿਆਨਾ।
ਭਾਈ ਬਾਲਾ ਜੀ ਕਹਿੰਦੇ ਗੁਣਾਂ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੈਂ ਪੁੱਛਣਾ ਕੀਤਾ,
ਉਹਨੇ ਇਹ ਬੋਲਤ ਕੁਝ ਬਹਿਣਾ ਸੁਖ ਬਹਿਣਾ
ਸੱਚੇ ਪਾਤਸ਼ਾਹ ਤੇ ਕਿਉਂ ਨੀ ਆਪਣੇ ਮੁਖ ਤੋਂ ਇਹ ਸ੍ਰੇਸ਼ਟ ਬਚਨ ਉਚਾਰਨ ਕਰਦਾ।
ਨਾਨਕ ਸੇ ਇਨਕੇ ਸਰਬੰਗਾ।
ਜਿਸ ਤਰ੍ਹਾਂ ਮਨੁੱਖਾਂ ਵਰਗੇ ਸਾਰੇ ਇਹਨਾਂ ਦੇ ਅੰਗ ਹਨ,
ਭਾਗੇ ਡਰ ਸੰਗਾ
ਤੇ ਸਾਨੂੰ ਵੇਖ ਕੇ ਤੇ ਡਰ ਧਾਰ ਕੇ ਇਥੋਂ ਭੱਜ ਗਏ ਹਨ।
ਗੁਰੂ ਕਹੇ ਬੈਨ ਐਸੇ।
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਬੋਲ ਐਸੇ ਹੀ ਹਨ,
ਨਹੀਂ ਭਰਤ ਮਾਨਕ ਬਜ ਐਸੇ।
ਜਿਸ ਤਰ੍ਹਾਂ ਮਨੁੱਖ ਆਪਣੀ ਬੋਲੀ ਚੱਕਰ ਬੋਲਦਾ ਬੋਲ ਬੋਲਦਾ ਤੇ ਇਸ ਤਰ੍ਹਾਂ ਇਹ ਸਾਫ਼ ਆਵਾਜ਼ ਨਹੀਂ ਦਿੰਦੇ।
ਪਸ਼ੂ ਸਮਾਨ ਅਹੇ ਅਣਜਾਣੇ।
ਇਹ ਤਾਂ ਪਸ਼ੂਆਂ ਵਾਂਗ ਹੀ ਅਣਜਾਣ ਹਨ।
ਤੇ ਕੁਛ ਕ ਹੋਸ਼ ਸਰਸਾਨੇ
ਤੇ ਪਸ਼ੂਆਂ ਤੋਂ ਕੁਝ ਤੇ ਕੁਝ ਸਰਸਾਨੇ ਅਧਿਕ ਹੋਸ਼ ਵਿੱਚ ਹੁੰਦੇ ਹਨ।
ਰਹੋ ਇੱਕ ਠੰਡਾ ਤਹਿਜੋ।
ਜਿਹੜਾ ਸਾਧ ਸੰਗ ਜੀ ਇੱਕ ਬਨ ਮਾਨਸ ਜਿਹੜਾ ਸੀ ਉੱਥੇ ਖੜਾ ਰਿਹਾ,
ਮਨ ਮੈਂ ਲੈਣ ਗਏ ਫਲ ਸੋਊ।
ਉਹ ਜੰਗਲ ਦੇ ਚੋਂ ਫਲ ਤੋੜਨ ਵਾਸਤੇ ਚਲੇ ਗਿਆ।
ਮਦਰਸਾਲ ਦੇ ਕਰਿਆ ਨੇ
ਤੇ ਬੜੇ ਮਿੱਠੇ ਤੇ ਸਵਾਦੀ ਫਲ ਉਸਨੇ ਦੇਖ ਕੇ ਲਿਆਉਣਾ ਕੀਤੇ
ਤੇ ਦੂਰ ਧਰੇ ਡਰਮਾ ਨੇ।
ਭਾਈ ਬਾਲਾ ਜੀ ਕਹਿੰਦੇ ਸਾਡੇ ਨਾਲੋਂ ਡਰ ਮੰਨ ਕੇ ਉਸਨੇ ਦੂਰ ਹੀ ਫਲ ਜਿਹੜੇ ਸੀ ਰੱਖ ਦਿੱਤੇ।
ਬਾਹਰੋਂ ਸੋਪੀ ਗਏ ਪਲਾਈ
ਤੇ ਫਿਰ ਉਹ ਜਿਹੜਾ ਬਨ ਮਾਨਸ ਸੀ ਉਹ ਵੀ ਭੱਜ ਗਿਆ।
ਆਪਣੇ ਮੈਂ ਜਾਈ
ਤੇ ਜਿਹੜੇ ਇਸਦੇ ਆਪਣੇ ਸਾਥੀ ਸਨ ਉਹਨਾਂ ਦੇ ਵਿੱਚ ਹੀ ਜਾ ਕੇ ਮਿਲ ਗਿਆ।
ਸਬਜੀ ਲੇ ਕਰ ਫਲ ਨਿਜ ਪਾਨੇ।
ਸਤਿਗੁਰੂ ਮਹਾਰਾਜ ਮਹਾਰਾਜ ਜੀ ਨੇ ਉਖਾੜਾ ਆਪਣੇ ਹੱਥ ਵਿਚ ਲੈ ਕੇ
ਕਹਿਣ ਲੱਗੇ ਖਾਓ ਮਰਦਾਨੇ।
ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਤੇ ਫਲ ਜਿਹੜੇ ਤੁਸੀਂ ਖਾ ਲਵੋ
ਮਾਨ ਵਚਨ ਲੀਨੇ ਘਰ ਮਾਹੀ।
ਵਚਨ ਸਾਹਿਬ ਸਿੰਘ ਜੀ ਮੰਨ ਕੇ ਤੇ ਭਾਈ ਮਰਦਾਨੇ ਨੇ ਆਪਣੇ ਹੱਥ ਵਿਚ ਲੈ ਲਏ।
ਖਾਣ ਲੱਗੋ ਹੈ ਮਦਰਸ ਰਾਹੀ
ਖਾਣ ਲੱਗਾ ਤੇ ਬਹੁਤ ਹੀ ਸਖਤ ਕਰਦਾ ਮਹਾਰਾਜ ਇਹ ਫਲ ਬਹੁਤ ਮਿੱਠੇ ਹਨ।
ਬਹੁਤ ਜਾਵੀ ਤ੍ਰਵਤਾਨਾ।
ਜਿਸ ਵੇਲੇ ਸਾਹਿਬ ਸਿੰਘ ਜੀ ਫਲਾਂ ਨੂੰ ਚੱਕ ਕੇ ਬਹੁਤ ਹੀ ਮਰਦਾਨਾ ਰੱਜ ਗਿਆ।
ਹੁਣ ਅਗਰਜ ਤਿੰਨੋਂ ਪ੍ਰਸਥਾਨਾ
ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਗੇ ਨੂੰ ਚਾਲੇ ਪਾਉਣਾ ਕੀਤੇ।
ਤੂੰ ਸਿੰਧ ਆਵੇ ਮਗਮਾਹੀ
ਤੇ ਕਿਤੇ ਸਾਹਿਬ ਸਿੰਘ ਜੀ ਸਮੁੰਦਰ ਰਸਤੇ ਵਿਚ ਆ ਜਾਂਦਾ ਹੈ।
ਤੂੰ ਟਾਪੂ ਧਰਨੇ ਪਰ ਜਾਹੀ
ਤੇ ਕਿਤੇ ਸਾਹਿਬ ਸਿੰਘ ਜੀ ਟਾਪੂ ਜਜ਼ੀਰਾ ਆ ਜਾਂਦਾ ਕਿਤੇ ਧਰਤੀ ਤੱਕ ਪੱਧਰੀ ਦੇ ਉੱਤੇ ਤੁਰਦੇ ਹਨ।
ਕਿਤੇ ਦਿਵਸ ਜਬ ਕੀਨ ਪਿਆਨਾ।
ਕਈ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਚੱਲਦੇ ਗਏ
ਸੰਗ ਦੇ ਬਲ ਮਰਦਾਨਾ
ਭਾਈ ਮਰਦਾਨਾ ਜੀ ਭੁੱਖ ਦੇ ਨਾਲ ਬਹੁਤ ਹੀ ਘਬਰਾ ਗਏ ਦੁਖੀ ਹੋ ਗਏ। ਭਾਰੀ ਜੰਗਲ ਆ ਗਿਆ
ਸਮਝਾਰੀ
ਜਿਸ ਦੇ ਅੰਦਰ ਬਹੁਤ ਹੀ ਫਲਾਂ ਦੇ ਨਾਲ ਭਰੇ ਹੋਏ ਬਿਰਸ਼ ਹਨ।
ਪੁਸ਼ਪਨ ਪੱਤਰਨ ਸੁਣ ਬਹੁਤ ਸੁੰਦਰ
ਬੜੇ ਸੁੰਦਰ ਫਲਾਂ ਦੇ ਪੱਤਰਿਆਂ ਦੇ ਸਮੇਤ
ਸ੍ਰੀ ਗੁਰੂ ਤੇ ਕੇ ਅੰਦਰ
ਉਸ ਬਗੀਚੇ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ।
ਹਰੇ ਤਰੋਵਰ ਬ੍ਰਿੰਦ ਤੰਗਾ
ਬਹੁਤ ਸਾਰੇ ਸਾਧ ਸੰਗ ਜੀ ਉੱਚੇ ਉੱਚੇ ਬਿਰਸ਼ ਖੜੇ ਹਨ। ਜਿਸ ਜੰਗਲ ਦੇ ਇੱਕ ਵੀ ਪੰਛੀ ਦਿਖਾਈ ਨਹੀਂ ਦਿੰਦਾ ਹੈ ਨਾ ਸਾਧ ਸੰਗ ਜੀ ਉੱਥੇ ਸ਼ੇਰ ਹਨ ਤੇ ਨਾ ਬਘਿਆੜ ਤੇ ਨਾ ਇਸੇ ਤਰ੍ਹਾਂ ਕੋਈ ਗਿੱਦੜ ਆਦਿਕ ਨਾ ਹਰਨ
ਨਾ ਰੋਜ ਮਤੰਗਾ
ਨਾ ਉੱਥੇ ਸੂਰ ਨੇ ਨਾ ਸਹੇ ਤੇ ਰੋਜ ਨੀਲ ਗਾਏ ਨੂੰ ਕਹਿੰਦੇ ਨੇ ਤੇ ਉਸ ਮਤੰਗਾ ਹਾਥੀ ਵੀ ਨਹੀਂ ਹਨ ਉਸ ਜੰਗਲ ਵਿੱਚ।
ਜੀਵ ਨਾਮ ਜੇ ਮੈਂ ਕੋਈ
ਤੇ ਜਿਸ ਦਾ ਨਾਮ ਜੀਵ ਹੋਵੇ ਤੇ ਨਾਮ ਮਾਤਰ ਵੀ ਉੱਥੇ ਕੋਈ ਨਹੀਂ ਹੈ।
ਸੁਣ ਚੋ ਦਿਸਤੇ ਸੋਈ
ਚਾਰ ਤਰਫਾਂ ਤੋਂ ਸਾਧ ਸੰਗ ਜੀ ਸੁਣਨਾ ਖਾਲੀ ਹੀ ਸਾਰਾ ਬਗੀਚਾ ਜੰਗਲ ਇਲਾਕਾ ਪਿਆ ਹੈ।
ਰਮਣਿਕਾ
ਉਹਦੇ ਅੰਦਰ ਬੜੀ ਸੁੰਦਰ ਛਾਂ ਦੇ ਤਾਈ ਵੇਖ ਕੇ
ਬੇਦੀ ਕੁਲ ਦੀ
ਟੀਕਾ ਬੇਦੀਆਂ ਦੇ ਕੁਲ ਦੇ ਤਿਲਕ ਸਰੂਪ ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ।
ਇੱਕ ਮਹੂਰਤ ਬੀਤਾ ਜਬ ਹੀ
ਜਦੋਂ ਬੈਠਿਆਂ ਨੂੰ ਦੋ ਘੜੀਆਂ ਬਤੀਤ ਹੋ ਗਈਆਂ
ਬੋਲਿਓ ਮਰਦਾਨਾ ਬਚ ਤਬ ਹੀ
ਉਸ ਵੇਲੇ ਭਾਈ ਮਰਦਾਨਾ ਜੀ ਇਸ ਤਰ੍ਹਾਂ ਬਚਨ ਬੋਲੇ
ਸਦਾ ਸੰਗ ਬੇਬਲ ਮਮ ਪ੍ਰਾਣਾ
ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੇਰੇ ਭੁੱਖ ਦੇ ਨਾਲ ਪ੍ਰਾਣ ਜਿਹੜੇ ਬਹੁਤ ਹੀ ਬੇਬਲ ਹੋ ਰਹੇ ਘਬਰਾਹਟ ਚੜ ਰਹੀ ਹੈ
ਆਸ਼ ਦੇ ਕਰੋ ਫਲ ਖਾਨਾ
ਜੇ ਕਰਕੇ ਆਗਿਆ ਦੇਣੋ ਤੇ ਮੈਂ ਇਸ ਬਗੀਚੇ ਵਿਚੋਂ ਫਲ ਖਾ ਲਵਾਂ
ਦਿਵਸ ਬੀਤੇ ਬਿਨ ਖਾਏ
ਬਿਨਾਂ ਭੋਜਨ ਖਾਧੇ ਤੋਂ ਮੈਨੂੰ ਕਈ ਦਿਨ ਬਤੀਤ ਹੋ ਗਏ ਨੇ
ਮੈਂ ਆਹਾਰ ਮਗ ਮੈਂ ਕੇ ਥਾਏ
ਤੇ ਕਿਸੇ ਥਾਂ ਵੀ ਰਸਤੇ ਵਿਚੋਂ ਮੈਨੂੰ ਭੋਜਨ ਨਹੀਂ ਪ੍ਰਾਪਤ ਹੋਇਆ
ਮਨ ਮੈਂ ਦੀਸੇ ਫਲ ਰੂਰੇ
ਇਹ ਜਿਹੜਾ ਬਗੀਚਾ ਹੈ ਇਸ ਦੇ ਅੰਦਰ ਬੜੇ ਸੁੰਦਰ ਫਲ ਦਿਸ ਰਹੇ ਨੇ
ਮਦਰ ਬਸਾਰ ਰਸਨ ਕੇ ਪੂਰੇ
ਤੇ ਬਹੁਤ ਹੀ ਮਿੱਠੇ ਨੇ ਤੇ ਰਸ ਦੇ ਨਾਲ ਭਰੇ ਹੋਏ ਹਨ
ਬਚਨ ਬਖਾਨਾ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣ ਕੇ ਬਚਨ ਉਚਾਰਨ ਕੀਤਾ
ਬੈਠੋ ਹਮਰੇ ਢਿੱਗ ਮਰਦਾਨਾ
ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਸਾਡੇ ਪਾਸ ਹੀ ਬੈਠੇ ਰਹੋ
ਮਨ ਕੋਨੀ ਕੋਨੇ ਲਗੀਏ
ਇਹ ਜਿਹੜਾ ਬਗੀਚਾ ਜਾਂ ਆਸੇ ਪਾਸੇ ਜੰਗਲ ਹੈ ਤੇ ਬਹੁਤਾ ਚੰਗਾ ਨਾ ਇਸ ਨੂੰ ਸਮਝਣਾ ਕਰ
ਹੋਰ ਤੇ ਸੁਣੋ ਪਿਖੀਏ
ਚਾਰੇ ਤਰਫਾਂ ਤੋਂ ਸੁਣਨਾ ਹੀ ਸੁਣਨਾ ਖਾਲੀ ਦੇਖੀਦਾ
ਸੁਣ ਪੰਖੀ ਦੇ ਦਿਖਾਈ
ਨਾ ਇੱਥੇ ਕੋਈ ਜੰਗਲੀ ਪਸ਼ੂ ਤੇ ਨਾ ਪੰਛੀ ਦਿਖਾਈ ਦੇ ਰਿਹਾ ਹੈ
ਖੋਜ ਨਾ ਪਾਈ
ਤੇ ਜਿੱਥੇ ਕੋਈ ਮਨੁੱਖਾਂ ਦੀ ਖੋਜ ਪੈੜ ਨਹੀਂ ਪ੍ਰਾਪਤ ਹੁੰਦੇ
ਧੀਰਜ ਕੋ ਬੈਠ ਸਮੀਪਾ
ਤਰੋ ਸਾਧ ਸੰਗ ਜੀ ਧੀਰਜ ਦੇ ਸਮੇਤ ਤੇ ਬੈਠ ਕੇ ਕੋਲ
ਚੋਪੇ ਬੇਦੀ ਕੁਲ ਦੀ
ਪਾ ਇਸ ਤਰ੍ਹਾਂ ਬੇਦੀਆਂ ਦੇ ਕੁਲ ਦੇ ਦੀਵਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਚੁੱਪ ਹੋ ਗਏ ਮਹਾਰਾਜ ਕਹਿੰਦੇ ਧੀਰਜ ਧਾਰ ਕੇ ਸਾਡੇ ਕੋਲ ਹੀ ਬੈਠਾ ਰਹਿ
ਜਗੀ ਅਦਕ ਮਰਦਾਨੇ
ਸੁਣ ਕੇ ਭਾਈ ਮਰਦਾਨੇ ਦੇ ਮਨ ਦੇ ਚ ਬਹੁਤ ਹੀ ਗੁੱਸਾ ਪ੍ਰਗਟ ਹੋਇਆ
ਖਿਜ ਕੇ ਨਿਸ਼ਟਰ ਬਚਨ ਬਖਾਨੇ
ਭਾਈ ਮਰਦਾਨੇ ਨੇ ਕ੍ਰੋਧ ਦੇ ਨਾਲ ਖਿਜ ਕੇ ਬਹੁਤ ਹੀ ਕਠੋਰ ਬਚਨ ਉਚਾਰਨ ਕੀਤੇ
ਆਹਾਰਿਆਤ ਕਰ ਮੇਰੇ
ਕਹਿੰਦਾ ਮਹਾਰਾਜ ਜਿੱਥੇ ਮੇਰੇ ਹੱਥ ਵਿਚ ਭੋਜਨ ਪ੍ਰਾਪਤ ਹੁੰਦਾ ਹੈ
ਮਰਜੇ ਤੈ ਨਾ ਜਾਣਦਾ ਮੇਰੇ
ਉੱਥੋਂ ਮੈਨੂੰ ਰੋਕ ਦਿੰਦੇ ਹੋ ਤੇ ਨੇੜੇ ਨਹੀਂ ਜਾਣ ਦਿੰਦੇ।
ਮਨੋ ਬੈਰ ਕਰ ਮਾਰਤ ਮੋਹੀ,
ਮਨ ਨੂੰ ਮੇਰੇ ਨਾਲ ਤੁਸੀਂ ਬੈਰ ਕਰਕੇ ਮੈਨੂੰ ਮਾਰ ਰਹੇ ਹੋ।
ਜੋ ਜੀਵ ਜਗ ਮੈਂ ਅਬ ਹੋਈ,
ਤੇ ਮੇਰਾ ਸੰਸਾਰ ਦੇ ਜਿਉਣਾ ਕਿਸ ਤਰ੍ਹਾਂ ਹੋਵੇਗਾ।
ਹਾਂ ਖੁਦਾ ਮੁਝੇ ਮ੍ਰਿਤ ਦੀਨੀ,
ਕਹਿੰਦਾ ਹੇ ਖੁਦਾ ਕਿੱਥੇ ਮੈਨੂੰ ਤੂੰ ਮੌਤ ਲਿਆ ਕੇ ਦੇ ਦਿੱਤੀ ਆ।
ਖਫਨ ਬਹੀਨੀ,
ਜਿੱਥੇ ਮੇਰੀ ਦੇਹ ਮਰ ਕੇ ਤੇ ਖਫਣ ਤੋਂ ਬਿਨਾਂ ਰਹੇਗੀ, ਤੇ ਕਿਸੇ ਨੇ ਮੇਰੇ ਉੱਤੇ ਖਫਣ ਵੀ ਨਹੀਂ ਪਾਉਣਾ।
ਨਹੀਂ ਗੁਰ ਮੇਰੀ ਕਿਨ ਕਰਨੀ,
ਨਾ ਮੇਰੀ ਕਿਸੇ ਨੇ ਕਬਰ ਬਣਾਉਣੀ। ਪਰ ਅੱਗੇ ਜਾ ਕੇ ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਕਹਿਣਾ ਕਿ ਮੇਰਾ ਦਾਹ ਸੰਸਕਾਰ ਕਰੋ, ਮੈਨੂੰ ਕਿਸੇ ਕਬਰ ਦੇ ਚ ਨਾ ਪਾਉਣਾ ਕਰੋ।
ਉਹੀ ਪਰਸੇ ਰਹਿਬੋ ਧਰਨੀ,
ਤੇ ਇਸੇ ਤਰ੍ਹਾਂ ਮੈਂ ਧਰਤੀ ਦੇ ਉੱਤੇ ਪਿਆ ਰਹਾਂਗਾ।
ਤੂੰ ਡੂਮ ਕਰਤ ਗੁਜਰਾਨਾ,
ਕਹਿੰਦਾ ਮੈਂ ਤਾਂ ਮਰਾਸੀ ਜਾਤ ਸੀ, ਬੜਾ ਚੰਗਾ ਗੁਜ਼ਾਰਾ ਕਰਦਾ ਸੀ।
ਮੰਗ ਮੰਗ ਆਪਣੇ ਜਜਮਾਨਾ,
ਆਪਣੇ ਜਜਮਾਨਾ ਦੇ ਪਾਸੋਂ ਮੰਗ ਮੰਗ ਕੇ ਚੰਗਾ ਗੁਜ਼ਾਰਾ ਚਲਾਉਂਦਾ
ਸਾਂ। ਪਾਵਤ
ਆਪਣੇ ਤਲਵੰਡੀ ਨਗਰ ਘਰ ਵਿਚ ਬੈਠਾ ਸਾਰੇ ਸੁਖ ਪਾਉਂਦਾ ਸਾਂ।
ਪਰਿਵਾਰ ਮਿਲੇ ਹਰ ਖਾਵਤ,
ਆਪਣੇ ਪਰਿਵਾਰ ਦੇ ਵਿਚ ਮਿਲ ਕੇ ਬਹੁਤ ਹੀ ਖੁਸ਼ੀ ਦੇ ਸਮੇਤ ਸਾਂ।
ਗੁਜਰੇ ਉਹ ਤੋਂ ਆਪ ਇਹ ਘਰ ਤੇ,
ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ, ਕਹਿੰਦੇ ਆਪ ਤਾਂ ਇਹ ਘਰ ਦੇ ਝੋਂਜੜਿਆ ਹੋਇਆ ਸੀ।
ਗੁਜਰ ਸੋ ਕਰਤੇ,
ਤੇ ਮੈਨੂੰ ਚੰਗਾ ਗੁਜ਼ਾਰੇ ਗੁਜ਼ਾਰਾ ਕਰਦੇ ਨੂੰ, ਤੇ ਮੈਨੂੰ ਵੀ ਨਾਲ ਉਜਾੜ ਕੇ ਲੈ ਆਉਂਦਾ।
ਨਿਕਲ ਪਿੱਟ ਪੱਕੇ ਫਲ ਹੈ ਮੇਰੇ,
ਦੇਖੋ ਆ ਨੇੜੇ ਬਿਰਛ ਖੜਾ ਹੈ ਤੇ ਬੜੇ ਸੁੰਦਰ ਫਲ ਲੱਗੇ ਹੋਏ ਨੇ।
ਤ੍ਰਿਪਤੋਂ ਇਨਕੋ ਖਾਏ ਕਨੇਰੇ,
ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਖਾ ਕੇ ਤ੍ਰਿਪਤ ਹੋ ਜਾਵਾਂਗਾ।
ਇਹ ਜਾਏ ਮੋਏ ਦੇਤ ਨਾ ਕੈਸੇ,
ਦੱਸੋ ਇਹ ਮੈਨੂੰ ਆਪਣੀ ਆਗਿਆ ਨੀ ਦਿੰਦੇ ਫਲ ਖਾਣ ਵਾਸਤੇ।
ਸੁਦਾ ਆਪਣੀ ਜੈਸੇ,
ਆਪਣੇ ਵਰਗੀ ਭੁੱਖ ਜਿਹੜੀ ਹੈ ਤੇ ਮੇਰੀ ਭੁੱਖ ਨੂੰ ਵੀ ਉਸ ਤਰ੍ਹਾਂ ਹੀ ਇਹ ਸਮਝਦੇ ਨੇ।
ਕਨੇਰੀ
ਮੈਂ ਬਹੁਤੀ ਭੁੱਖ ਜਿਹੜੀ ਹੈ ਇਹਦਾ ਦੁੱਖ ਨਹੀਂ ਸਹਾਰ ਸਕਦਾ।
ਹਸੀ ਸੁਹਾਵਤ ਮੇਰੀ,
ਇਹਨਾਂ ਨੂੰ ਮੇਰਾ ਮਖੌਲ ਅੜਾਉਣਾ ਹਾਸਾ ਕਰਨਾ ਹੀ ਚੰਗਾ ਲੱਗਦਾ ਹੈ।
ਤਾਰੀ ਜਾਣਤ ਨਾਹੀ,
ਦੇਖੋ ਮੈਂ ਬਹੁਤ ਹੀ ਭੁੱਖ ਦੇ ਅਧੀਨ ਹੋਇਆ ਹੋਇਆ ਤੇ ਇਸ ਗੱਲ ਨੂੰ ਸਮਝਦੇ ਨੇ।
ਫਲਾਂ ਖਾਣ ਦੇ ਵਰਜਾਹੀ,
ਤੇ ਮੈਨੂੰ ਫਲ ਖਾਣ ਨਹੀਂ ਦਿੰਦੇ ਤੇ ਵੱਲੋਂ ਵੱਲੀ ਵਰਜੀ ਜਾਂਦੇ ਰੋਕੀ ਜਾਂਦੇ ਨੇ।
ਪ੍ਰਕਾਰ ਖਿੱਚ ਕਹੇ ਅਜੋਗੂ,
ਇਸ ਤਰ੍ਹਾਂ ਸਾਹਿਬ ਸੰਤ ਜੀ ਭਾਈ ਮਰਦਾਨੇ ਨੇ ਖਿੱਚ ਕੇ ਅਜੋਗ ਬਚਨ ਜਿਹੜੇ ਸੀ ਕਹਿਣਾ ਕੀਤੇ।
ਕਾਰਨ ਗਮਨੋ ਬਿਨਾ ਨਜੋਗੂ,
ਤੇ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਤੋਂ ਬਿਨਾਂ ਹੀ ਸਾਹਿਬ ਸੰਤ ਜੀ ਜੰਗਲ ਨੂੰ ਚਲੇ ਗਿਆ।
ਖਾਣ ਲੱਗੋ ਮਨ ਮਧਰੇ ਸੁੰਦਰ,
ਜਿਹੜੇ ਮਿੱਠੇ ਤੇ ਬਹੁਤ ਸੋਹਣੇ ਫਲ ਸੀ ਭਾਈ ਮਰਦਾਨਾ ਛਕਣ ਲੱਗ ਪਿਆ।
ਲਾਲਚ ਲੱਗੇ ਗਰਮ ਭਾਵੇਂ ਅੰਦਰ,
ਤੇ ਜਿਸ ਵੇਲੇ ਲਾਲਚ ਲੱਗਾ ਤੇ ਅੱਗੇ ਹੋਰ ਬਗੀਚੇ ਦੇ ਵਿਚ ਬਹੁਤ ਦੂਰ ਚਲੇ ਗਿਆ ਫਲਾਂ ਦੇ ਲਾਲਚ ਵਿਚ।
ਪੈਕਾਰੀ
ਕਹਿੰਦੇ ਨੇ ਕਿ ਉੱਥੇ ਇੱਕ ਭੈ ਨੂੰ ਦੇਣ ਵਾਲਾ ਦੈਂਤ ਰਹਿੰਦਾ ਸੀ,
ਜਿਹਨੇ ਗੱਜ ਮ੍ਰਿਗ ਕੀਨ ਆਹਾਰੀ,
ਤੇ ਜਿਸਨੇ ਵੱਡੇ ਵੱਡੇ ਹਾਥੀ ਤੇ ਹਰਨਾਂ ਦਾ ਸਾਰਾ ਹੀ ਭੋਜਨ ਬਣਾ ਲਿਆ ਸੀ।
ਦੋਏ ਸੁਹਾਸਰ ਕੋਸਲਾ ਸੋਊ,
ਤੇ 2000 ਕਹਿੰਦੇ ਕੋਹ ਤੱਕ ਜਿੰਨਾ ਵੀ ਇਲਾਕਾ ਸੀ।
ਮਨ ਮੈਂ ਜੀਵ ਨਾ ਛਾਡਿਓ ਕੋਊ,
ਤੇ ਇਸ ਸਾਰੇ ਇਲਾਕੇ ਦੇ ਅੰਦਰ ਉਸਨੇ ਕੋਈ ਵੀ ਜੀਵ ਜਿਉਂਦਾ ਜਿਹੜਾ ਸੀ ਨਹੀਂ ਛੱਡਿਆ ਸੀ।
ਗਿਰਸਮਾਨ ਜੇ ਦੇਹ ਕਰਾਲਾ,
ਜਿਵੇਂ ਸਾਹਿਬ ਸੰਗ ਜੀ ਪਹਾੜ ਹੁੰਦਾ ਕਾਲਾ, ਤੇ ਇਸ ਤਰ੍ਹਾਂ ਦੀ ਇਹਦੀ ਭਿਆਨਕ ਦੇਹ ਹੈ।
ਕੁਬੇ ਕੋਸਲੋ ਬਾਹੋ ਬਾਹੋਂ ਬਸਾਲਾ,
ਦੋ ਕੋਹਾਂ ਤੱਕ ਇਸ ਦੀਆਂ ਬਾਹਾਂ ਫੈਲੀਆਂ ਹੋਈਆਂ ਨੇ।
ਸਿਰ ਪਰ ਸਰਿੰਗ ਖਜੂਰ ਸਮਾਨਾ,
ਜਿਵੇਂ ਵੱਡੀਆਂ ਵੱਡੀਆਂ ਖਜੂਰਾਂ ਹੁੰਦੀਆਂ, ਤੇ ਇਸ ਤਰ੍ਹਾਂ ਇਹਦੇ ਸਿਰ ਦੇ ਉੱਤੇ ਸਿੰਘ ਲੱਗੇ ਹੋਏ ਨੇ।
ਗਿਰ ਕੰਦਰ ਸੀ ਨਾਸ ਪਰਮਾਨਾ,
ਜਿਵੇਂ ਪਹਾੜ ਦੀਆਂ ਕੰਦਰਾਂ ਗੁਫਾ ਹੁੰਦੀਆਂ, ਤੇ ਇਸ ਤਰ੍ਹਾਂ ਦੀਆਂ ਨਾਸਾਂ ਦਾ ਸਾਹ ਸੰਗ ਜੀ ਇਸ ਦਾ ਆਕਾਰ ਹੈ।
ਚਾੜਤੇ ਉਸ ਸੁਦਾ ਮਹਾਨਾ,
ਇਹ ਵੀ ਬੜਾ ਭੁੱਖਾ ਸੀ ਦੈਂਤ, ਤੇ ਆਪਣੇ ਬੁੱਲਾਂ ਦੇ ਤਾਏ ਤੇ ਇਸ ਤਰ੍ਹਾਂ ਚੱਟ ਰਿਹਾ ਸੀ, ਜਾਂ ਬੁੱਲਾਂ ਦੇ ਨਾਲ ਤੇ ਇਸ ਢੰਗ ਦੇ ਨਾਲ ਚੱਟ ਰਿਹਾ ਸੀ।
ਇਹਨੇ ਦੇਖਾ ਜਾ ਮਰਦਾਨਾ,
ਤੇ ਜਿਸ ਵੇਲੇ ਸਾਹਿਬ ਸੰਤ ਜੀ ਇਸ ਨੇ ਤੇ ਭਾਈ ਮਰਦਾਨੇ ਨੂੰ ਵੇਖਿਆ ਹੈ, ਤੇ ਔਰ ਚਾਟਤ ਓਸ਼ਟ ਸ਼ੁਦਾ ਮਹਾਨਾ, ਬੁੱਲਾਂ ਨੂੰ ਚੱਟ ਰਿਹਾ ਤੇ ਬੜੀ ਭੁੱਖ ਲੱਗੀ ਹੋਈ ਸੀ ਇਸਨੇ ਜਦੋਂ ਮਰਦਾਨੇ ਨੂੰ ਵੇਖਿਆ।
ਉਹਨੇ ਕਹਿ ਕਰ ਤਬਲੇ ਜਪਾਨਾ,
ਆਪਣੇ ਹੱਥਾਂ ਦੇ ਨਾਲ ਬੜੀ ਛੇਤੀ ਪਕੜ ਕੇ
ਖਾਵਾ ਤੌਰ ਸਮਾਨਾ,
ਜਿਵੇਂ ਸਾਹਿਬ ਸੰਤ ਜੀ ਬੁਰਕੀ ਪਾਈ ਦੀ ਭੋਜਨ ਦੇ, ਤੇ ਇਸ ਤਰ੍ਹਾਂ ਇੱਕ ਬੁਰਕੀ ਵਾਂਗ ਹੀ ਭਾਈ ਮਰਦਾਨੇ ਨੂੰ ਤੇ ਆਪਣੇ ਮੁਖ ਦੇ ਦੁਆਰਾ ਅੰਦਰ ਲੰਘਾ ਲਿਆ ਹੈ।
ਉਹ ਤਰਾਸ ਮੁਖ ਬੋਲਣਾ ਆਇਓ,
ਭਾਈ ਮਰਦਾਨਾ ਬੜਾ ਡਰ ਗਿਆ ਤੇ ਮੁਖੋਂ ਕੋਈ ਵੀ ਬੋਲ ਇਸ ਨੂੰ ਨਹੀਂ ਆਇਆ।
ਨਾਨਕ ਮਨ ਮਾਹੇ ਤੇ ਆਇਓ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਮਨ ਦੇ ਜਿਸ ਨੇ ਧਿਆਉਣਾ ਕੀਤਾ।
ਰੱਛਾ ਸ੍ਰੀ ਗੁਰੂ ਪੂਰਨ,
ਇਹ ਪੂਰਨ ਸਤਿਗੁਰੂ ਮਹਾਰਾਜ ਜੀ ਤੇ ਮੇਰੀ ਆਪ ਰੱਖਿਆ ਕਰੋ।
ਗਜਰਾਜ ਉਧਾਰ ਪੂਰਨ,
ਤੇ ਜਿਸ ਤਰ੍ਹਾਂ ਹਰੀਹਰ ਖੇਤਰ ਦੇ ਉੱਤੇ ਐਰਾਪਤ ਹਾਥੀ ਜਿਹੜਾ ਸੀ ਤੰਦੂਆ ਉਸਨੂੰ ਸਮੁੰਦਰ ਵਿੱਚ ਨੂੰ ਤਾਰਾਂ ਪਾ ਕੇ ਖਿੱਚੀ ਲਈ ਜਾਂਦਾ ਸੀ ਔਰ ਸੁਦਰਸ਼ਨ ਤੱਕ ਚੱਕਰ ਦੇ ਨਾਲ ਤੰਦੂਏ ਦੀਆਂ ਤਾਰਾਂ ਕੱਟੀਆਂ ਹਾਥੀ ਦੀ ਯਾਦ ਕਰਨੇ ਤੋਂ ਉਸਨੂੰ ਉਧਾਰਨਾ ਕੀਤਾ ਤੇ ਇਸ ਤਰ੍ਹਾਂ ਮੇਰਾ ਉਧਾਰ ਕਰੋ ਤੇ ਸੱਚੇ ਪਾਤਸ਼ਾਹ ਮੈਂ ਅਣਜਾਣ ਹਾਂ ਤੇ ਬੇਸਮਝ ਮਤੀ ਵਾਲਾ ਹਾਂ
ਇੱਕ ਬਚਨਾ ਮੋਹ ਅਰੁਦਾ
ਪਰਵਾਸ ਦੇ ਮੋਹ ਦੇ ਚਿਸ਼ਤ ਹੋ ਕੇ ਤੇ ਮੈਂ ਬਹੁਤ ਤੁਹਾਨੂੰ ਖੋਟੇ ਬਚਨ ਕਹਿ ਦਿੱਤੇ ਨੇ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਆਪਣਾ ਪਰਣ ਜਿਹੜਾ ਉਹ ਸੰਭਾਲਣਾ ਕਰੋ
ਬਚਾਲੋ
ਜਿਹੜਾ ਬੜਾ ਭਾਰੀ ਦੈਂਤ ਹੈ ਤੇ ਇਸ ਤੋਂ ਮੇਰੇ ਤਾਂ ਛਡਾਉਣਾ ਕਰੋ ਜਿਹੜੇ ਸੱਚੇ ਵਾਸਤੇ ਮੈਂ ਭੈੜੇ ਬਚਨ ਕਹਿ ਅਜੋਗ ਤੇ ਆਪਣੇ ਮਨ ਦੇ ਚ ਨਾ ਲਿਆਓ ਗਰੀਬਾਂ ਦੇ ਸੰਬੰਧੀ ਹੁਣ ਆਪਣਾ ਨਾਮ ਵਿਚਾਰਨਾ ਕਰੋ ਭਾਈ ਮਰਦਾਨਾ ਤੇ ਦੈਨ ਦੇ ਪੇਟ ਵਿੱਚ ਗਿਆ ਹੋਇਆ ਬੇਨਤੀਆਂ ਕਰ ਰਿਹਾ
ਸੰਗ ਲਈਏ ਕੀਰਾ ਖੋਲਾ ਜਾ
ਮੈਨੂੰ ਮਹਾਰਾਜ ਤੁਸੀਂ ਨਾਲ ਲੈ ਕੇ ਸਾਥੀ ਬਣਾ ਕੇ ਆਏ ਹੋ ਤੇ ਮੇਰੀ ਲੱਜਾ ਇੱਜ਼ਤ ਰੱਖੋ
ਤੀਨ ਲੋਕ ਸਰਤਾਜਾ
ਸੱਚੇ ਪਾਤਸ਼ਾਹ ਤਿੰਨਾਂ ਲੋਕਾਂ ਦੇ ਸਰਤਾਜ ਵੱਡੇ ਸ਼੍ਰੋਮਣੀ ਹੋ
ਸਰਬਤੰਤ ਜਾਨ ਗੁਰਨੀਨਾ
ਸਾਰਾ ਸਾਧ ਸੰਗ ਜਿੰਨਾ ਪ੍ਰਸੰਗ ਸੀ ਭਾਈ ਮਰਦਾਨੇ ਦਾ ਸਤਿਗੁਰਾਂ ਨੇ ਸਮਝ ਲਿਆ ਇਹ ਜਿਹੜੇ ਦੈਨ ਤੇ ਦੰਦ ਸੀ ਵੱਡੇ ਵੱਡੇ ਇਹਨਾਂ ਤੋਂ ਰੱਖਿਆ ਕਰ ਲਈ ਭਾਈ ਮਰਦਾਨੇ ਦੀ
ਉਧਰ ਮੈਂ ਬਣਾ ਬਣਾਇਓ
ਤੇ ਸਰੀਰ ਬਣਿਆ ਬਣਾਇਆ ਬਿਲਕੁਲ ਠੀਕ ਠਾਕ ਤੇ ਦੈਨ ਦੇ ਪੇਟ ਵਿੱਚ ਭਾਈ ਮਰਦਾਨਾ ਚਲੇ ਗਿਆ
ਕੁਛ ਹੋ ਨਾ ਪਾਇਓ
ਇਹ ਜਿਹੜਾ ਦੁਸ਼ਟ ਸੁਭਾਅ ਵਾਲਾ ਦੈਨ ਸੀ ਇੱਕ ਵੀ ਦੰਦ ਇਸਦਾ ਭਾਈ ਮਰਦਾਨੇ ਨੂੰ ਨਹੀਂ ਛੋਇਆ ਹੈ ਜਿਸ ਤਰ੍ਹਾਂ ਸਾਹਿਬ ਸੰਗ ਜੀ ਤੇ ਕਿਸੇ ਪੁਰਸ਼ ਦੇ ਗਲ ਦੇ ਦਾਣਾ ਜਿਹੜਾ ਹੈ ਚਲੇ ਜਾਂਦਾ ਇਸੇ ਤਰ੍ਹਾਂ ਸਬੂਤਾ ਹੀ ਭਾਈ ਮਰਦਾਨਾ ਜਿਹੜਾ ਹੈ ਇਸ ਦੇ ਗਲ ਦੇ ਲੰਘ ਗਿਆ ਭਾਈ ਬਾਲਾ ਜੀ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾਲੂ ਫਿਰ ਮੇਰੇ ਤਾਈ ਬੋਲੇ
ਤੂੰ ਬਾਲਾ
ਭਾਈ ਬਾਲਾ ਜੀ ਤੁਸੀਂ ਇਸ ਜਗ੍ਹਾ ਦੇ ਉੱਤੇ ਬੈਠੇ ਰਹੋ
ਮਰਦਾਨੇ ਕੋ ਦੈਂਤ ਕਹਾਨਾ
ਭਾਈ ਮਰਦਾਨੇ ਨੂੰ ਇੱਕ ਬੜੇ ਭਾਰੀ ਦੈਂਤ ਨੇ ਪਕੜ ਲਿਆ ਹੈ
ਉਧਰ ਵਿਖੇ ਤੇਰਾ ਲੀਨ ਲਗਾਨਾ
ਤੇ ਆਪਣੇ ਪੇਟ ਦੇ ਅੰਦਰ ਉਸਨੂੰ ਲੰਘਾ ਲਿਆ ਗਲ ਦੇ ਦੁਆਰਾ
ਜਾਏ ਸ਼ੁਰਾ ਮੈਂ ਅਬ ਤੇ ਜਾ ਪਾਈ
ਤੇ ਹੁਣ ਭਾਈ ਮਰਦਾਨੇ ਨੂੰ ਅਸੀਂ ਜਾ ਕੇ ਛਡਾਉਂਦੇ ਹਾਂ
ਇੱਕ ਮੈਂ ਤੂੰ ਆਉ ਤਿਹਾਹੀ
ਇੱਕ ਘੜੀ ਸਮੇਂ ਤੋਂ ਬਾਅਦ ਤੇ ਤੂੰ ਵੀ ਸਾਡੇ ਪਿੱਛੇ ਉਸ ਜਗ੍ਹਾ ਦੇ ਉੱਤੇ ਆ ਜਾਵੇਂ ਇਸ ਤਰ੍ਹਾਂ ਕਹਿ ਕੇ ਮੈਨੂੰ ਬੇਦੀਆਂ ਦੇ ਕੁਲ ਦੇ ਦੀਵਾ ਰੂਪ ਗੁਰੂ ਨਾਨਕ ਸਾਹਿਬ ਨੇ
ਰਾਖਸ਼
ਗੁਰੂ ਨਾਨਕ ਦੇਵ ਮਹਾਰਾਜ ਜੀ ਰਾਖਸ਼ ਦੇ ਪਾਸ ਚਲੇ ਗਏ ਭਾਈ ਬਾਲਾ ਜੀ ਕਹਿ ਰਹੇ ਨੇ
ਬਚਾਉਣ ਹਿਤ ਗੁਰ ਪੂਰਨ
ਆਪਣੇ ਸੇਵਕ ਭਾਈ ਮਰਦਾਨੇ ਨੂੰ ਬਚਾਉਣ ਵਾਸਤੇ ਪੂਰਨ ਸਤਿਗੁਰੂ ਮਹਾਰਾਜ ਜੀ
ਨਹੀਂ ਦਿਖਾਈ ਦੈਂਤੇ ਤੂਰਨ
ਇਹ ਜਿਹੜਾ ਦੈਂਤ ਸੀ ਸਾਧ ਸੰਗ ਜੀ ਇਸ ਨੂੰ ਸ਼ੀਘਰ ਹੀ ਦਿਖਾਈ ਦੇਣਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਾਧ ਸੰਗ ਜੀ ਉਸ ਦੈਂਤ ਨੇ ਪਕੜ ਲਿਆ
ਤੇ
ਚੱਕ ਕੇ ਆਪਣੇ ਹੱਥਾਂ ਦੇ ਬਲ ਦੇ ਨਾਲ ਤੇ ਮੂੰਹ ਦੇ ਵਿੱਚ ਪਾ ਲਿਆ
ਉਧਰ ਵਿਖੇ ਪਹੁੰਚੇ ਗੁਰ ਜਬ ਹੀ
ਜਦੋਂ ਇਸ ਦੈਨ ਦੇ ਪੇੜ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ
ਮਰਦਾਨਾ ਤਬ ਹੀ
ਭਾਈ ਮਰਦਾਨਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉੱਥੇ ਮਿਲ ਗਿਆ
ਧੀਰਜ ਦੀਨੀ
ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹਿ ਕੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ
ਦੇ ਵਧਾਉਣ ਕੀਨੀ
ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੈਨ ਦੇ ਆਕਾਰ ਜਿਹੜੀ ਦੇਹ ਜਿਹੜੀ ਸੀ ਉਹ ਵਧਾ ਲਈ ਦੋ ਕੋਹਾਂ ਤੱਕ ਸਾਧ ਸੰਗ ਜੀ ਦੈਨ ਜਿਹੜਾ ਸੀ ਉੱਚਾ ਹੋ ਗਿਆ ਤੇ ਇੱਕ ਬੜੀ ਸ਼ਕਤੀ ਵਾਲਾ ਜੀਵ ਸੀ ਇਹਦੇ ਸੰਕਲਪ ਸਿੱਧੀ ਜਿਹੜੀ ਸੀ ਤੇ ਇਹਨੇ ਹਾਸਲ ਕੀਤੇ ਹੋਏ ਸੀ ਆਪਣੇ ਸੰਕਲਪ ਨਾਲ ਜਿੱਡੀ ਮਰਜ਼ੀ ਦੇਹ ਨੂੰ ਵਧਾ ਲੈਣਾ ਇਹਦੇ ਅੰਦਰ ਸ਼ਕਤੀ ਸੀ ਔਰ ਆਪਣੀ ਸ਼ਕਤੀ ਦੇ ਨਾਲ ਹੋਰ ਹੀ ਉੱਚਾ ਹੋ ਗਿਆ
ਜਿਤਨੋ ਕੀ ਉਹ ਪ੍ਰਭੂ ਨਿਜ ਅੰਗਾ
ਪ੍ਰਭੂ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਅੰਗਾ ਸਰੀਰ ਵੀ ਉਨਾ ਹੀ ਲੰਬਾ ਤੇ ਉੱਚਾ ਕਰ ਲਿਆ
ਜਾਤਨ ਫਟਣ ਲੱਗਿਓ ਤੇ ਕੇਰੋ
ਤੇ ਜਿਸ ਵੇਲੇ ਇਸ ਦਾ ਸਰੀਰ ਸਾਧ ਸੰਗ ਜੀ ਪਾਟਣ ਲੱਗਾ
ਇੱਕ ਯੋਜਨ ਲਓ ਵਧਿਓ ਵਧੇਰੋ
ਤੇ ਫਿਰ ਇੱਕ ਯੋਜਨ ਚਾਰ ਕੋ ਤੱਕ ਇਸ ਨੇ ਆਪਣੀ ਦੇਹ ਨੂੰ ਵਧਾ ਲਿਆ
ਸ੍ਰੀ ਗੁਰੂ ਬਹੁਤ ਵਧਾਵਾ ਤੇ ਤੋ
ਤੇ ਸਤਿਗੁਰੂ ਮਹਾਰਾਜ ਜੀ ਨੇ ਉਨਾ ਹੀ ਆਪਣੀ ਦੇਹ ਨੂੰ ਵਧਾ ਲਿਆ
ਰਾਕਸ਼ ਬਿਸਤਰੇ ਤਨ ਤੇ ਜੇਤੋ
ਤੇ ਜਿੰਨਾ ਰਾਕਸ਼ ਨੇ ਆਪਣੀ ਦੇਹ ਨੂੰ ਫੈਲਾਇਆ ਹੋਇਆ ਸੀ
ਕੱਟ ਜਾਓ ਰਾਕਸ਼ ਤਾਈ
ਇਸ ਵੇਲੇ ਸਰਾਖ ਦੇ ਤਾਂ ਬੜਾ ਭਾਰੀ ਦੁੱਖ ਹੋਇਆ।
ਜੋਜਨ ਕੀ ਦੇਹ ਵਧਾਈ,
ਫਿਰ ਦੋ ਜੋਜਨ ਤੱਕ ਸਾਧ ਸੰਗ ਜੀ ਇਸਨੇ ਆਪਣੀ ਦੇਹ ਜਿਹੜੀ ਸੀ ਵਧਾ ਲਈ।
ਸਾਹਿਬ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਤਨਾ ਹੀ ਆਪਣਾ ਸਰੀਰ ਜਿਹੜਾ ਸੀ ਵਧਾ ਲਿਆ।
ਦੁੱਖ ਪਾਰਾ
ਇਸ ਦੇ ਅੰਦਰ ਬੜਾ ਭਾਰੀ ਉਸ ਵੇਲੇ ਦੁੱਖ ਹੋਣਾ ਕੀਤਾ।
ਨੌ ਜੋਜਨ ਲੈ ਦੈਂਤ ਵਧਾਵਾ,
ਨੌ ਜੋਜਨ ਤੱਕ ਜਿਹੜਾ ਦੈਂਤ ਸੀ ਇਹਨੇ ਆਪਣੀ ਦੇਹ ਨੂੰ ਵਧਾ ਲਿਆ।
ਦੇਹ ਬਣਾਵਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਉਤਨੀ ਆਪਣੀ ਦੇਹ ਜਿਹੜੀ ਸੀ ਉਸ ਨੂੰ ਬਣਾ ਲਿਆ ਤੇ ਵਧਾ ਲਿਆ।
ਸੁਮੇਰ ਸਮਾਨ ਸੋ ਭਾਰੀ,
ਸੁਮੇਰ ਪਰਬਤ ਬਾਨ ਸਾਹਿਬ ਸੰਗ ਜੀ ਭਾਰੀ ਹੋ ਗਿਆ।
ਸੁਰ ਤਵੇ ਨਿਰਬਲਤਾ ਧਾਰੀ,
ਤੇ ਜਦੋਂ ਸਤਿਗੁਰਾਂ ਨੇ ਆਪਣਾ ਭਾਰ ਵਧਾਇਆ ਇਸ ਨਾਲ ਤੇ ਉਸ ਵੇਲੇ ਆਪਣੀ ਕਮਜ਼ੋਰੀ ਜਿਹੜੀ ਸੀ ਦੈਂਤ ਨੇ ਵਿਚਾਰਨਾ ਕੀਤੀ।
ਦੇਖੇ ਦੇਖ ਅਕਾਸ਼ਾ,
ਦੇਵਤੇ ਜਿਹੜੇ ਨੇ ਆਕਾਸ਼ ਦੇ ਅੰਦਰ ਖੜੇ ਹੋਏ ਵੇਖ ਰਹੇ ਨੇ।
ਸਭ ਨੂੰ ਹਾਹਾਕਾਰ ਪ੍ਰਕਾਸ਼ਾ,
ਸਾਰਿਆਂ ਨੇ ਹਾਹਾਕਾਰ ਜਿਹੜੀ ਸੀ ਬੜਾ ਕਹਿਰ ਹੋਇਆ ਕਹਿਰ ਹੋਇਆ ਇਸ ਤਰ੍ਹਾਂ ਬੋਲ ਪ੍ਰਗਟ ਕੀਤੇ। ਇਸ ਤਰ੍ਹਾਂ ਦੇਵਤੇ ਜਾਣਦੇ ਵੀ ਗੁਰੂ ਨਾਨਕ ਸਾਹਿਬ ਨੂੰ ਦੈਂਤ ਜਿਹੜਾ ਆਪਣੇ ਦੰਦਾਂ ਦੇ ਨਾਲ ਚੱਬ ਗਿਆ
ਹੈ।
ਜਿਹੜੇ ਦੇਵਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮੇਸ਼ਰ ਸਰੂਪ ਦੀ ਮਹਿਮਾ ਤੋਂ ਅਣਜਾਣ ਹਨ।
ਬੇਬਲ ਤਪ ਤਾਈ,
ਉਸ ਵੇਲੇ ਸਾਧ ਸੰਗ ਜੀ ਜਿਹੜਾ ਦੈਂਤ ਸੀ ਬਹੁਤ ਹੀ ਬੇਬਲ ਹੋ ਗਿਆ, ਦੁਖੀ ਹੋ ਗਿਆ, ਘਬਰਾ ਗਿਆ, ਕਾਲਾ ਪੈ ਗਿਆ।
ਜੀਵਨ ਕੀ ਆ ਚੁਕਾਈ,
ਆਪਣੇ ਸੰਸਾਰ ਦੇ ਜਿਉਣ ਦੀ ਆਸਾ ਜਿਹੜੀ ਸੀ ਚੁੱਕ ਦਿੱਤੇ।
ਮਸਰੇ ਨੈਣ ਭਿਆਨਕ ਭਾਰੇ,
ਇਸ ਦੇ ਨੇਤਰ ਜਿਹੜੇ ਸੀ ਸਾਧ ਸੰਗ ਜੀ ਅੱਡੇ ਗਏ ਭਿਆਨਕ ਭਾਰੇ।
ਅਵਨ ਪਰ ਖਾਏ ਪਿਛਾਰੇ,
ਔਰ ਪਿੱਛੇ ਨੂੰ ਪੁਹਾਟਣੀ ਖਾ ਕੇ ਧਰਤੀ ਦੇ ਉੱਤੇ ਡਿੱਗ ਪਿਆ।
ਮਾਨੋ ਵਜੋ ਬਿੰਧਾਚਲ ਭਾਰੀ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮਾਨੋ ਜਿਹੜਾ ਬਿੰਧਾਚਲ ਪਹਾੜ ਹੈ ਤੇ ਇਹੀ ਬਹੁਤ ਭਾਰੀ ਵੱਧ ਗਿਆ ਸੀ।
ਧਰਮ ਪਰ ਗੁਰੂ ਅਗਾਰੀ,
ਗੁਰੂ ਅਗਾਸਤ ਦੇ ਅੱਗੇ ਤੇ ਉਹਦਾ ਵਚਨ ਮੰਨ ਕੇ ਤੇ ਫਿਰ ਧਰਤੀ ਦੇ ਉੱਤੇ ਆ ਕੇ ਡਿੱਗ ਪਿਆ। ਇਉਂ ਬਹੁਤ ਸਾਰੇ ਲੰਮੀ ਚੌੜੀ ਕਥਾ ਹੈ। ਬਿੰਧਾਚਲ ਦੱਖਣੀ ਤੇ ਉੱਤਰੀ ਹਿੰਦ ਦੇ ਵਿਚਕਾਰ ਇੱਕ ਪਹਾੜ ਹੈ ਤੇ ਕਦੇ ਹੁਣ ਨਾਲੋਂ ਬਹੁਤ ਉੱਚਾ ਸੀ। ਔਰ ਪੁਰਾਣ ਕਥਾ ਹੈ ਕਿ ਇੱਕ ਵਾਰ ਬਿੰਧਾਚਲ ਨੇ ਉੱਚਾ ਹੋਣ ਦਾ ਯਤਨ ਕੀਤਾ ਕਿ ਸੂਰਜ ਵੀ ਮੇਰੀ ਪਰਿਕਰਮਾ ਕਰੇ। ਇਸ ਪਰ ਦੇਵਤੇ ਘਬਰਾ ਗਏ ਕਿ ਮਤਾਂ ਇਹ ਸੂਰਜ ਨੂੰ ਹੀ ਰੋਕ ਲਵੇ, ਤਾਂ ਬਿੰਧਾਚਲ ਦੇ ਗੁਰੂ ਅਗਸਤ ਜੀ ਸੱਦੇ ਤੇ ਆਏ। ਬਿੰਧਾਚਲ ਨੇ ਗੁਰੂ ਅਗਸਤ ਨੂੰ ਮੱਥਾ ਟੇਕਿਆ। ਅਗਸਤ ਨੇ ਆਗਿਆ ਕੀਤੀ ਕਿ ਇਸੇ ਤਰ੍ਹਾਂ ਪਿਆ ਰਹੋ ਇੱਥੇ ਹੀ। ਤਦੋਂ ਤੋਂ ਕਹਿੰਦੇ ਉਸੇ ਤਰ੍ਹਾਂ ਹੀ ਉੱਥੇ ਪਿਆ ਹੈ, ਜਿਵੇਂ ਬਿੰਧਾਚਲ ਪਹਾੜ ਅਚਲ ਤੇ ਟੇਕਿਆ ਹੋਇਆ ਧਰਤੀ ਦੇ ਉੱਤੇ, ਇਸੇ ਤਰ੍ਹਾਂ ਦੈਨ ਦੀ ਦੇਹ ਜਿਹੜੀ ਸੀ ਪਹਾੜ ਵਾਂਗ ਧਰਤੀ ਦੇ ਉੱਤੇ ਪਈ ਹੈ। ਉਸਦੀ ਦੇਹ ਦੇ ਹਲੇ ਸਾਧ ਸੰਗ ਜੀ ਜੰਗਲ ਦੇ ਬਿਰਸ਼ ਆਏ,
ਚੂਰਨ ਪੇਤੇ ਤੇ
ਸਾਰੇ ਬਿਰਸ਼ ਜਿਹੜੇ ਸੀ ਟੁੱਟ ਕੇ ਚੂਰਾ ਚੂਰਾ ਹੋ ਗਏ।
ਸੋਈਆ ਬੰਦ ਭਇਓ ਮੁਖ ਸਵਾਸ ਤੋਂ ਜਬੈ,
ਇਸ ਵੇਲੇ ਸਾਧ ਸੰਗ ਜੀ ਮੁਖ ਤੋਂ ਸਵਾਸ ਬੰਦ ਹੋ ਗਿਆ।
ਦੇਹ ਛੁੱਟੀ ਤੇ ਪ੍ਰਾਣ ਉਡਾਈ,
ਔਰ ਇਸਦੀ ਦੇਹ ਜਿਹੜੀ ਸੀ ਛੁੱਟ ਗਈ ਤੇ ਔਰ ਸਾਧ ਸੰਗ ਜੀ ਪ੍ਰਾਣ ਜਿਹੜੇ ਸੀ ਤੇ ਉਡਣਾ ਕੀਤੇ ਸਰੀਰ ਦੇ ਵਿੱਚੋਂ।
ਭਗਤ ਜੈ ਪੁਨ ਜੈ ਸੁਰਬਾਸ ਵੀ
ਇਸ ਢੰਗ ਦੇ ਨਾਲ ਸੂਖਸ਼ਮ ਸਰੀਰ ਦੁਆਰਾ ਉਚਾਰ ਲਿਆ ਹੈ ਤੇ ਜੈ ਹੋਵੇ ਤੁਹਾਡੀ ਜੈ ਹੋਵੇ। ਤੇ ਇਸੇ ਤਰ੍ਹਾਂ ਸੁਰ ਦੇਵਤੇ ਤੇ ਵਾਸਵ ਜਿਹੜਾ ਇੰਦਰ ਹੈ,
ਫੁੱਲਣ ਕੀ ਵਰਖਾ ਵਰਖਾਈ,
ਔਰ ਦੇਵਤਿਆਂ ਨੇ ਸਾਰਿਆਂ ਨੇ ਫੁੱਲਾਂ ਦੀ ਵਰਖਾ ਜਿਹੜੀ ਸੀ ਉਹ ਵਰਖਾਉਣਾ ਕੀਤੀ।
ਲੈ ਮਰਦਾਨੇ ਕੋ ਨਿਕਸੇ,
ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਨਿਕਲੇ
ਬਾਹਰ ਸੁਹਾਈ।
ਸਤਿਗੁਰੂ ਮਹਾਰਾਜ ਜੀ ਨਿਕਲੇ ਹੋਏ ਬਾਹਰ ਇਸ ਤਰ੍ਹਾਂ ਸੋਭਾ ਪਾ ਰਹੇ ਨੇ।
ਪਨੰਗ ਦੈਂਤ ਕੋ ਚੀਰ ਮਨੋ,
ਪਨੰਗ ਇੱਕ ਦੈਂਤ ਹੈ ਤੇ ਉਸ ਨੂੰ ਚੀਰ ਕੇ ਮਾਨੋ।
ਨਿਕਸੇ ਸੰਗ ਓਪਨ ਸ੍ਰੀ ਜਗਤ ਜੁਦਰਾਈ,
ਜਦਰਾਈ ਜਾਤਵਾਂ ਦੇ ਰਾਜਾ ਰੂਪ ਜਾਦਵ ਕੁਲ ਦੇ ਸ੍ਰੀ ਕ੍ਰਿਸ਼ਨ ਜੀ ਗਵਾਲਿਆਂ ਦੇ ਸਮੇਤ ਮਾਨੋ ਨਿਕਲੇ ਨੇ। ਅਗਾਸਰ ਦੈਂਤ ਨੇ ਸੱਪ ਦੀ ਦੇਹ ਧਾਰ ਕੇ ਗਵਾਲੇ ਤੇ ਸ੍ਰੀ ਕ੍ਰਿਸ਼ਨ ਨੂੰ ਨਿਗਲ ਲਿਆ ਸੀ ਤੇ ਔਰ ਸਾਧ ਸੰਗਤ ਜੀ ਫਿਰ ਉਸ ਨੂੰ ਮਾਰ ਕੇ ਤੇ ਇਹ ਗਵਾਲਿਆਂ ਦੇ ਸਮੇਤ ਸ੍ਰੀ ਕ੍ਰਿਸ਼ਨ ਜੀ ਨਿਕਲੇ ਸੀ। ਇਹ ਇੱਕ ਪਹਿਲਾ ਦ੍ਰਿਸ਼ਟਾਂਤ ਦਿੱਤਾ, ਇਵੇਂ ਇਸ ਦੈਂਤ ਨੂੰ ਮਾਰ ਕੇ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਭਾਈ ਮਰਦਾਨਾ ਜੀ ਬਾਹਰ ਨਿਕਲੇ ਨੇ।
ਰਾਕੇਸ਼ ਸੁੰਦਰ ਦੇਹ ਧਰਾ,
ਰਾਕੇਸ਼ ਜਿਹੜਾ ਸੀ ਇਸਨੇ ਬੜੀ ਸੁੰਦਰ ਜਿਹੜੀ ਸੀ ਦੇਵਤਿਆਂ ਵਾਲੀ ਦੇਹ ਸੂਖਮ ਧਾਰ ਲਈ।
ਚਾਰ ਭੁਜਾ ਸ੍ਰੁਤੀ ਕੁੰਡਲ ਪਾਏ,
ਜਿਸ ਦੀਆਂ ਚਾਰ ਭੁਜਾ ਬਣ ਗਈਆਂ ਤੇ ਕੰਨਾਂ ਦੇ ਤੁੰਗਲ ਪਾਏ ਹੋਏ।
ਪੀਤ ਕੂਲ ਬਰਾਜ ਤੇ ਉੱਪਰ
ਪੀੜੇ ਸ਼ਾਸਤਰ ਸਰੀਰ ਦੇ ਉੱਤੇ ਬਿਰਾਜ ਸਾਜ ਰਹੇ ਨੇ।
ਸ਼ਿਆਮ ਸਰੂਪ ਭਲੀ ਸ਼ਬ ਛਾਏ,
ਸ਼ਿਆਮ ਕਾਲਾ ਸਰੂਪ ਹੈ ਤੇ ਬਹੁਤ ਹੀ ਸਾਧ ਸੰਗ ਜੀ ਸੋਭਾ ਫਵ ਰਹੀ ਹੈ।
ਪੂਰਾ ਬੰਧਨ ਕੋ ਕਰਕੇ
ਪਹਿਲਾਂ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੂੰ ਇਹਦੇ ਸੂਖਸ਼ਮ ਸਰੀਰ ਨੇ ਮੱਥਾ ਟੇਕ
ਕੇ ਲਾਏ,
ਗੁਰੂ ਨਾਨਕ ਸਾਹਿਬ ਦੀ ਪ੍ਰਸ਼ੰਸਾ ਮਹਿਮਾ ਦੇ ਸੰਬੰਧ ਦੇ ਵਿੱਚ ਬਚਨ ਉਚਾਰਨ ਕੀਤੇ।
ਕਰਤਾਰ ਧਰਿਓ ਅਵਤਾਰੀ,
ਹੇ ਕਰਤਾਰ ਵਾਹਿਗੁਰੂ ਪਰਮੇਸ਼ਰ, ਤੁਸੀਂ ਹੀ ਆਪਣਾ ਸਰਗਣ ਸਰੂਪ ਧਾਰਨ ਕੀਤਾ ਹੈ।
ਕਲੀ ਮੈਂ ਆਇ ਕੈ ਨਾਮ ਜਪਾਏ,
ਜਾ ਕੇ ਆਪਣਾ ਨਾਮ ਜਿਹੜਾ ਸੀ ਉਹ ਜਪਾਉਣਾ ਕੀਤਾ।
ਹਮਸੇ ਜੋ ਅਗੀ ਤਿਨ ਕੋ ਗਤ ਦੇ ਮਨਾ,
ਸਾਡੇ ਵਰਗੇ ਮਹਾਨ ਪਾਪੀਆਂ ਦੇ ਤਾਏ ਮੁਕਤੀ ਦੇਣ ਵਾਸਤੇ
ਆਮਨ ਪਾ ਤੁਮਰੋ ਏ ਥਾਈ,
ਇਸ ਮਾਤ ਲੋਕ ਦੀ ਦੁਨੀਆਂ ਵਿੱਚ ਤੁਹਾਡਾ ਆਉਣਾ ਹੋਇਆ ਹੈ।
ਖੰਡਤ ਹੋ ਸਭ ਡਿੰਬਨ ਕੋ,
ਇਸ ਸੰਸਾਰ ਦੇ ਅੰਦਰ ਸਾਰੇ ਪਖੰਡਾਂ ਤੇ ਪਾਪਾਂ ਨੂੰ ਕੱਟ ਰਹੇ ਹੋ।
ਸੋ ਮਾਰਗ ਮੈਂ ਨਰ ਦਿਓ ਚਲਾਈ,
ਸ੍ਰੇਸ਼ਟ ਭਾਵ ਭਗਤੀ ਦੇ ਰਸਤੇ ਵਿੱਚ ਦੁਨਿਆਵੀ ਜੀਵਾਂ ਨੂੰ ਚਲਾ ਰਹੇ ਹੋ।
ਦਸਵਾਂ ਅਵਤਾਰ ਧਰੇ ਅਵਿਆਪ,
ਇਸ ਵੇਲੇ ਆਪ ਦਸਵਾਂ ਸਰੂਪ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਣਾਉਂਗੇ, ਧਾਰਨ ਕਰੋਗੇ।
ਅਹਿਜ ਕੀ ਪੈਜ ਰਖਾਈ,
ਹਿੰਦੁਸਤਾਨ ਦਾ ਆਸਰਾ ਬਣ ਕੇ ਤੇ ਇੱਜ਼ਤ ਰੱਖੋਗੇ।
ਸਨਮਾਨ ਧਰ ਕੇ ਧਾਰ ਕੇ ਪ੍ਰੋਗ ਫਿਰੋ,
ਇਹ ਮਾਨਸਿਕ ਸਰੂਪ ਸੰਸਾਰ ਵਿੱਚ ਧਾਰ ਕੇ ਤੇ ਪ੍ਰੋਖ ਗੁਪਤ ਰੂਪ ਹੋ ਕੇ ਵਿਚਰ ਰਹੇ ਹੋ।
ਸ਼ਰਧਾ ਜੋ ਧਰੇ ਤਿਨ ਕੋ ਗਤ ਦਾਈ,
ਜਿਹੜਾ ਆਪ ਜੀ ਦੇ ਉੱਤੇ ਸ਼ਰਧਾ ਧਾਰਦਾ ਉਸ ਨੂੰ ਮੁਕਤੀ ਦੇਣ ਵਾਲੇ ਹੋ।
ਮਰ ਹਰੀ ਸ਼ਾਂਦੀ ਲਖਮੈ ਮਰਦਾਨਾ ਔਰ ਬਿਸਮਾਨਾ,
ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਇਹ ਕੌਤਕ ਵੇਖ ਕੇ ਤੇ ਬਹੁਤ ਹੀ ਹੈਰਾਨ ਹੋਏ। ਤੇ ਸਤਿਗੁਰੂ ਮਹਾਰਾਜ ਜੀ ਨੇ ਤੇ ਸਾਡੇ ਹਿਰਦੇ ਦੀ ਜਾਣ ਕੇ
ਜਾਪਨ ਸੋਈ ਤੁਮ ਕੋ ਹੋਈ,
ਇਸ ਵਾਸਤੇ ਉਹਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈ,
ਸਭ ਕਰੋ ਬਖਾਨ,
ਸਾਰੀ ਜਿਹੜੀ ਆਪਣੀ ਦਸ਼ਾ ਹੈ ਤੇ ਉਹ ਖੋਲ ਕੇ ਦੱਸ।
ਗਾਥ ਵਿਚਾਰੀ ਪ੍ਰਭੂ ਅਗਾਰੀ,
ਇਹ ਜਿਹੜਾ ਦੈਨ ਦਾ ਸੂਖਸ਼ਮ ਸਰੀਰ ਸੀ ਤੇਰਾ ਛੁਟਕਾਰਾ ਕਰਾਇਆ ਤੇ ਇਸਨੇ ਆਪਣੀ ਪਹਿਲੀ ਸਾਰੀ ਕਥਾ ਗਾਥਾ ਦੱਸਣਾ ਕੀਤੇ।
ਸੁਣੋ ਉਧਾਰਕ ਮੇਰ ਜਬ ਜਨਕ ਵਿਦੇਹੀ,
ਹਾਂਜੀ ਸੁਣੋ ਉਧਾਰਕ ਮੇਰ ਮਰ ਹੀ ਚੰਦਾ ਤੇ ਹੇ ਮੇਰੇ ਉਧਾਰ ਕਰਨ ਵਾਲੇ ਸਤਿਗੁਰੂ ਆਪ ਸੁਣਨਾ ਕਰੋ।
ਜਬ ਜਨਕ ਵਿਦੇਹੀ ਤਬ ਨਰ ਦੇਹੀ,
ਜਦੋਂ ਜਨਕ ਵਿਦੇਹੀ ਸੀ ਨਾ ਤੇ ਇਸ ਵਾਸਤੇ ਤ੍ਰੇਤੇ ਦੇ ਅੰਦਰ ਉਦੋਂ ਮੇਰੀ ਮਾਨਸੀ ਦੇਹ ਸੀ।
ਤੂੰ ਰਸੋਈ ਆਉ ਤੇਰਾ,
ਮੈਂ ਕਹਿੰਦੇ ਬਹੁਤ ਹੀ ਉੱਚੇ ਸੁਭਾਅ ਜੀਵਨ ਵਾਲਾ ਉਸਦਾ ਰਸੋਈਆ ਸੀ। ਕਹਿੰਦੇ ਇੱਕ ਸਮੇਂ ਰਾਜੇ ਜਨਕ ਨੇ ਤੇ ਸਾਧੂਆਂ ਨੂੰ ਨਿਉਂਦਾ ਦਿੱਤਾ,
ਕਰੀ ਰਸੋਈ ਸਾਰੀ
ਤੇ ਬੜੀ ਸ੍ਰੇਸ਼ਟ ਪਵਿੱਤਰਤਾ ਦੇ ਨਾਲ ਰਸੋਈ ਜਿਹੜਾ ਸੀ ਭੋਜਨ ਬਣਾਉਣਾ ਕੀਤਾ।
ਅਮਰ ਸ਼ੁੱਧ ਲਾਗੇ ਸਭੇ ਆ ਗਏ,
ਕਹਿੰਦੇ ਮੈਨੂੰ ਭੋਜਨ ਬਣਾਉਂਦਿਆਂ ਬਣਾਉਂਦਿਆਂ ਤੇ ਬਹੁਤ ਹੀ ਭੁੱਖ ਜਿਹੜੀ ਸੀ ਲੱਗ ਗਈ ਤੇ ਮੈਂ ਸਾਰਿਆਂ ਤੋਂ ਪਹਿਲਾਂ ਜਿਹੜਾ ਭੋਜਨ ਸੀ ਪਾ ਕੇ
ਦੁਰਾਏ ਆਹਾਰੀ,
ਇਹ ਜਿਹੜਾ ਭੋਜਨ ਸੀ ਨਾ ਤੇ ਦੁਰਾਏ ਕੀ ਆਹਾਰ, ਭੋਜਨ ਨੂੰ ਦੁਰਾਏ ਲੁਕਾ ਲਿਆ ਤੇ ਸੋਧ ਰਸੋਈਆ ਸੀ ਸਾਧ ਸੰਗ ਜੀ ਜਨਕ ਦਾ।
ਨਿਰਪਣੇ ਜਬ ਜਾਨੀ ਗਿਰਾ ਬਖਾਨੀ,
ਜਿਸ ਵੇਲੇ ਰਾਜੇ ਜਨਕ ਨੂੰ ਪਤਾ ਲੱਗ ਗਿਆ ਮੇਰੀ ਚੋਰੀ ਦਾ ਤੇ ਉਹਨੇ ਇਸ ਤਰ੍ਹਾਂ ਕਹਿ ਦਿੱਤਾ,
ਝੂਠੀ ਪਈ ਰਸੋਏ,
ਮੈਂ ਸਾਧੂਆਂ ਨੂੰ ਭੋਜਨ ਛਕਾਉਣਾ ਸੀ ਤੂੰ ਪਹਿਲੇ ਚੁਰਾ ਲਿਆ ਤੇ ਰਸੋਈ ਤਾਂ ਝੂਠੀ ਹੋ ਗਈ ਹੈ।
ਕਰਤਾ ਮੈਂ ਡਾਰੀ ਸੰਤ ਨਾ ਖੁਆਰੀ,
ਉਹ ਸਾਰੀ ਰਸੋਈ ਭੋਜਨ ਨਦੀ ਦੇ ਅੰਦਰ ਪਾਤਾ ਤੇ ਸਾਧੂਆਂ ਨੂੰ ਨਹੀਂ ਛਕਾਇਆ।
ਔਗਣ ਮਮ ਸੋਏ,
ਮੇਰਾ ਇਹ ਚੋਰੀ ਕੀਤੇ ਭੋਜਨ ਦਾ ਔਗਣ ਸਮਝ ਕੇ
ਸਰਾਪ ਦੇ ਉਪਨ ਭੂਪਤ ਮੋਹੇ,
ਰਾਜੇ ਜਨਕ ਨੇ ਮੈਨੂੰ ਸਰਾਪ ਦੇ ਦਿੱਤਾ।
ਉਹ ਵੱਡਾ ਰਾਖਸ ਹੋਵੋ ਜਾਈ,
ਕਹਿੰਦੇ ਤੂੰ ਵੱਡੀ ਰਾਖਸ ਦੀ ਦੇ ਜਿਹੜੀ ਉਹਨੂੰ ਧਾਰਨਾ ਕਰ, ਬਹੁਤ ਛੇਤੀ ਇਹ ਲੋਕ ਸਰਾਪ ਦੇ ਦਿੰਦੇ ਸੀ ਪਹਿਲੇ ਜਿਹੜੇ ਸਨ।
ਦੀਨ ਭੈਉ ਸੁਨ ਬੂਝਤ
ਮੈਂ, ਕਹਿੰਦੇ ਬੜਾ ਗਰੀਬ ਤੇ ਅਧੀਨ ਹੋ ਗਿਆ ਹਾਂ ਮੈਂ, ਟੁੱਟ ਗਈ ਤੇ ਉਸ ਵੇਲੇ ਹੱਥ ਜੋੜ ਕੇ ਜਨਕ ਨੂੰ ਪੁੱਛਿਆ
ਹੋਵੇਗੀ ਬਤਾਈ,
ਮੇਰੀ ਜਿਹੜੀ ਇਹ ਦੈਨ ਦੀ ਰਾਖਸ ਦੀ ਦੇਹ ਹੈ ਤੇ ਇਸ ਤੋਂ ਕਦੋਂ ਛੁਟਕਾਰਾ ਹੋਵੇਗਾ, ਹੁਣ ਇਹ ਤਾਂ ਦੱਸ ਦਿਓ।
ਤੂੰ ਭਣਿਓ ਕਲ ਕਾਲ ਵਿਖਾ,
ਰਾਜਾ ਜਨਕ ਵਿਦੇਹੀ ਕਹਿਣ ਲੱਗੇ ਕਲਯੁਗ ਦੇ ਸਮੇਂ ਵਿੱਚ
ਗੁਰੂ ਨਾਨਕ ਰੂਪ ਧਰੇ ਹਰ ਜਾਈ,
ਅਭੀ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦਾ ਸਰਗੁਣ ਸਰੂਪ ਧਾਰੇਗਾ, ਜਾ ਕੇ
ਨਾਮ ਜਪਾ ਕੇ ਲੋਕ ਉਧਾਰਨ,
ਵਾਹਿਗੁਰੂ ਨਾਮ ਨੂੰ ਜਪਾ ਕੇ ਲੋਕਾਂ ਨੂੰ ਉਧਾਰਨ ਵਾਸਤੇ
ਕਾਹੇ ਮਿਲਾਪ ਤੇ ਸ਼ਰਾਬ ਮਿਟਾਈ,
ਤੇ ਜਿਸ ਵੇਲੇ ਕੌਤਕ ਕਰਦੇ ਹੋਣਗੇ ਤੇ ਉਹਨਾਂ ਨਾਲ ਤੇਰਾ ਮਿਲਾਪ ਹੋ ਤੇ ਫੇਰ ਇਹ ਸ਼ਰਾਬ ਦਾ ਅੰਤ ਅੰਤ ਹੋਵੇਗਾ।
ਹਰ ਹਰੀ ਸ਼ਾਂਦੇ ਆਪੇ ਮਿਲਾਪਾ ਮਿਟ ਗਏ ਸਰਾਪਾ।
ਹੁਣ ਸੱਚੇ ਪਾਤਸ਼ਾਹ ਤੁਹਾਡਾ ਮਿਲਾਪ ਹੋ ਗਿਆ ਤੇ ਮੇਰਾ ਸਰਾਪ ਜਿਹੜਾ ਸੀ ਮਿਟ ਗਿਆ।
ਰਾਜ ਤਨ ਪਲਟਾਏ,
ਜਿਹੜੀ ਰਾਜ ਦੀ ਦੇਹ ਸੀ ਤੇ ਇੱਥੋਂ ਮੇਰੀ ਮੋਖ ਹੋ ਗਈ ਹੈ, ਬੰਦ ਖਲਾਸੀ ਹੋ ਗਈ ਤੇ ਮੇਰੀ ਦੇਹ ਜਿਹੜੀ ਸੀ ਔਰ ਅਸਰਾਂ ਤੋਂ ਦੇਵ ਬੁੱਧੀ ਬਣ ਗਈ ਹੈ, ਔਰ ਦੈਂਤ ਦੇਹੀ ਤੋਂ ਮੇਰੀ ਦੇਵ ਦੇਹੀ ਜਿਹੜੀ ਸੀ ਦੈਵੀ ਗੁਣਾਂ ਵਾਲੀ ਦੇਹ ਮੈਨੂੰ ਮਿਲ ਗਈ ਹੈ।
ਕਹਿ ਗਾਥਾ ਸਭੀ ਬੰਦ ਤਬਹੀ,
ਸਾਰੀ ਆਪਣੇ ਜੀਵਨ ਦੀ ਗਾਥਾ ਕਹਿ ਕੇ ਤੇ ਹੱਥ ਜੋੜ ਕੇ ਮੱਥਾ ਟੇਕਿਆ।
ਬਕੁੰਠੇ ਤਾਏ,
ਬੜੀ ਕਾਹਲੀ ਦੇ ਨਾਲ ਸਾਧ ਸੰਗ ਜੀ ਬੈਕੁੰਠ ਧਾਮ ਨੂੰ ਇਹ ਚਲੇ ਗਿਆ।
ਫਿਰ ਸੁਣ ਮਰਦਾਨਾ ਪਿਓ ਹਰਾਨਾ,
ਸਾਧ ਸੰਗ ਜੀ ਵੇਖ ਕੇ ਤੇ ਸੁਣ ਕੇ ਭਾਈ ਮਰਦਾਨਾ ਬਹੁਤ ਹੀ ਹੈਰਾਨ ਹੋਇਆ।
ਨਮਸਕਾਰ ਪੰਕੀਨਾ,
ਔਰ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ।
ਹੁਕਮ ਜਗਦੀਸਾ ਮੈਂ ਕਰੀਸਾ,
ਮਹਾਰਾਜ ਤੁਸੀਂ ਜਗਤ ਦੇ ਈਸ਼ਰ ਹੋ ਤੇ ਮੈਂ ਮਿਹਰ ਕੀਤੀ ਹੈ।
ਮਹਿਮਾ ਮੈਂ ਤੀਨਾ,
ਮੈਂ ਸੱਚੇ ਪਾਤਸ਼ਾਹ ਆਪਦੀ ਮਹਿਮਾ ਨਹੀਂ ਸਮਝ ਸਕਿਆ।
ਰਾਕਸ਼ ਮਾਰੋ ਮੁਝੇ ਛੁਟਾਰਿਓ,
ਤੇ ਬੜਾ ਭਾਰੀ ਰਾਕਸ਼ ਤੁਸੀਂ ਮਾਰਿਆ ਹੈ ਤੇ ਮੈਨੂੰ ਉਹਦੇ ਪੇਟ ਵਿੱਚੋਂ ਕੱਢਿਆ ਛਡਾਇਆ।
ਇਹ ਦੀਰਘ ਵਿਸਤਾਰ,
ਜਿਸ ਦੀ ਦੇਹ ਦਾ ਲੰਬਾਈ ਤੇ ਉਚਾਈ ਦਾ ਬਹੁਤ ਹੀ ਫੈਲਾ ਜਿੰਨੇ ਉਸ ਦੀ ਦੇਹ ਡਿੱਗਣ ਦੇ ਨਾਲ ਬਿਰਛ ਥੱਲੇ ਆਏ ਤੇ ਉਹ ਸਾਰੇ ਟੁੱਟ ਕੇ ਚੂਰਾ ਹੋ ਗਏ।
ਨਵਯੋਜਨ ਆਕਾਰ,
ਨਵਯੋਜਨ ਤੱਕ ਇਹਦਾ ਆਕਾਰ ਸੀ ਕਿਉਂਕਿ ਸੰਕਲਪ ਸਿੱਧੀ ਸੀ ਇਹਦੇ ਪਾਸ, ਜਿੰਨਾ ਸੰਕਲਪ ਕਰੇ ਉਨੀ ਦੇਹ ਵਧਾ ਲੈਂਦਾ ਸੀ, ਇਸ ਵਾਸਤੇ ਏਡਾ ਵੱਡਾ ਆਕਾਰ ਤਾਂ ਹੀ ਇਹਨੇ ਵਧਾਇਆ ਸੀ।
ਪਾਈ ਕੌਣ ਕਮਾਈ,
ਕਹਿੰਦੇ ਮਹਾਰਾਜ ਇਹਨੇ ਜੋ ਦੈਂਤ ਦੀ ਰਾਕਸ਼ ਦੀ ਦੇਹ ਤੋਂ ਛੁਟਕਾਰਾ ਪਾ ਲਿਆ ਤੇ ਇਹਦੀ ਕਿਹੜਾ ਪਹਿਲੀ ਕੋਈ ਕਮਾਈ ਕੀਤੀ ਹੋਈ ਸੀ?
ਦੀਜੇ ਹਮੇ ਬਤਾਏ,
ਕਿਹੜੀਆਂ ਦੀ ਕਮਾਈ ਕੀਤੀ ਹੋਈ ਸੀ ਆਪ ਮੈਨੂੰ ਦੱਸ ਦਿਓ।
ਜੀਵਨ ਸੰਤਾਪੀ ਇਹ ਵੱਡ ਪਾਪੀ,
ਇਹ ਤਾਂ ਜੀਵਾਂ ਨੂੰ ਦੁੱਖ ਦਿੰਦਾ ਸੀ, ਬੜਾ ਭਾਰੀ ਪਾਪੀ ਸੀ।
ਗਾਪ ਕੁੰਟ ਸੁਖ ਪਾਏ,
ਇਹ ਤਾਂ ਬੜੀ ਸੁਖ ਦੀ ਸੈਰ ਕਰਦਾ ਹੋਇਆ ਬੈਕੁੰਠ ਧਾਮ ਨੂੰ ਚਲੇ ਗਿਆ।
ਪੂਰਾ ਕਮਲ ਬਦਨ ਬੋਲੇ ਤਬ ਹੈ,
ਭਾਈ ਮਰਦਾਨੇ ਤੋਂ ਸੁਣ ਕੇ ਕਮਲ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ।
ਜਨਮ ਪੁਰਾ ਕੇ ਮਾਹੇ,
ਕਹਿੰਦੇ ਭਾਈ ਮਰਦਾਨੇ ਪਹਿਲੇ ਜਨਮ ਦੇ ਵਿੱਚ
ਸੰਤਨ ਕੀ ਸੇਵਾ ਕਰੀ,
ਇਹਨੇ ਸਾਧੂਆਂ ਦੀ ਸੇਵਾ ਬਹੁਤ ਕੀਤੀ ਸੀ।
ਜੰਕਾ ਲਗਤਾ ਹੈ,
ਬੜਾ ਚਿਰ ਕਾਲ ਸਮਾਂ ਕਰਦਾ ਰਿਹਾ ਭਾਵਨਾ ਦੇ ਨਾਲ।
ਉੱਤੋਂ ਪਦ ਲਹਿਓ,
ਤੇ ਕਹਿੰਦੇ ਉਸ ਸੇਵਾ ਦਾ ਫਲ ਹੀ ਇਸਨੇ ਉੱਤਮ ਪਦ ਵੀ ਬੈਕੁੰਠ ਧਾਮ ਦਾ ਵਸਣਾ ਲਈ ਹੈ।
ਦੁੱਖ ਪਾਏ ਦੁਖਦਾ ਹੈ,
ਇਹਦੇ ਸਾਰੇ ਦੁੱਖ ਸੜ ਗਏ ਤੇ ਇਹਨੂੰ ਮੋਕਸ਼ ਮਿਲ ਗਈ ਹੈ।
ਸੰਤਨ ਸੇਵਾ ਕਰ ਸੀ,
ਸੰਤਾਂ ਦੀ ਸੇਵਾ ਜਿਹੜੀ ਕੀਤੀ ਹੋਈ ਉਹ ਨਿਸਫਲ ਨਹੀਂ ਜਾਂਦੇ।
ਕਰੀ ਕਬੈ ਨਹਿ ਜਾਹੇ,
ਕੀਤੀ ਹੋਈ ਸੇਵਾ ਜਿਹੜੀ ਉਹ ਕਦੇ ਵੀ ਵਿਅਰਥ ਨਹੀਂ ਜਾਂਦੇ।
ਭਈਆ ਜੇ ਮੇਰੇ ਸੰਤਨ ਕਾਲ ਬਤਾਵਤ,
ਜਿਹੜੇ ਭਾਈ ਸਾਧੂਆਂ ਦੀ ਸੰਗਤ ਦੇ ਵਿੱਚ ਮਿਲ ਕੇ ਆਪਣਾ ਸਮਾਂ ਬਤੀਤ ਕਰਦੇ ਆ,
ਆਪਦ ਸੇ ਸੁਖ ਲੋਕਾਂ ਦੋਊ ਦੋਊ,
ਉਹ ਦੋਹਾਂ ਲੋਕਾਂ ਦੇ ਅੰਦਰ ਬੜਾ ਭਾਰੀ ਸੁਖ ਪਾਉਂਦੇ ਹਨ।
ਨਾਮ ਜਪੇ ਨਿਸਬਾਸਰ ਮੈਂ,
ਰਾਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਆ,
ਮਾਰਾ ਤੇ ਗਤ ਪ੍ਰਾਪਤ
ਇਸ ਤਰ੍ਹਾਂ ਮਨ ਦੇ ਮੰਦੇ ਸੁਭਾਅ ਨੂੰ ਮਾਰ ਲੈਂਦੇ ਤੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਕਲਕਾਲ ਮਹਾਤਮ ਨਾਮ ਕੋ,
ਕਲਯੁਗ ਦੇ ਸਮੇਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮਹਾਤਮ ਪ੍ਰਤਾਪ ਬਹੁਤ ਵੱਡਾ ਹੈ।
ਪ੍ਰਭ ਕੀਰਤ ਗਾਵੇ ਸੋ,
ਤੇ ਸਤਿਗੁਰੂ ਮਹਾਰਾਜ ਜੀ ਉਸਦੀ ਕੀਰਤੀ ਜਸ ਗਾਉਂਦੇ ਨੇ।
ਬੰਧਨ ਜੇ ਭਵਕੇ ਭਵਦਾਇਕ,
ਜਿਹੜੇ ਸੰਸਾਰ ਦੇ ਬੰਧਨ ਨੇ ਭਾਵ ਜਾਨ ਜਨਮ ਦੇ ਤਾਂ ਹੀ ਦੇਣ ਵਾਲੇ,
ਤਾਂ ਉਪਚਾਰ ਔਰ ਨਾ ਕਹੋ,
ਤੇ ਇਹਨਾਂ ਨੂੰ ਬੰਧਨਾਂ ਨੂੰ ਕੱਟਣ ਦਾ ਹੋਰ ਨਾਮ ਤੋਂ ਬਿਨਾਂ ਕੋਈ ਵੀ ਉਪਚਾਰ ਯਤਨ ਸਾਧਨ ਇਲਾਜ ਨਹੀਂ ਹੈ।
ਪੂਰਾ ਇਸ ਪ੍ਰਕਾਰ ਕਹਿ ਬਚਨ ਕੋ,
ਇਸ ਤਰ੍ਹਾਂ ਸਾਧ ਸੰਗ ਜੀ ਬਚਨ ਕਰਕੇ
ਗਤ ਭਏ ਗਤ ਦਾਏ,
ਮੁਕਤੀ ਦਾਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲ ਪਏ।
ਸੰਤੋਖ ਸਿੰਘ ਗੁਰ ਚਰਨਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ
ਕਰਕੇ ਪੂਰਨ ਧਿਆਏ,
ਮੈਂ ਮੱਥਾ ਟੇਕਦਾ ਦੋਵੇਂ ਹੱਥ ਜੋੜ ਕੇ ਤੇ ਨਾਲ ਹੀ ਜਿਹੜਾ ਅਭਿਆਸ ਸੀ ਇਸ ਨੂੰ ਪੂਰਾ ਕੀਤਾ ਹੈ।
ਦੋਰਾ ਚੰਦਨ ਸੇ ਸ੍ਰੀ ਗੁਰ ਚਰਨਾ,
ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਨੇ ਤੇ ਭਾਈ ਬਾਲਾ ਜੀ ਕਹਿੰਦੇ ਨੇ ਕਿ ਇਸ ਵਾਸਤੇ ਚੰਦਨ ਸੇ ਸ੍ਰੀ ਗੁਰ ਚਰਨ, ਗੁਰੂ ਸਾਹਿਬ ਦੇ ਚਰਨ ਜਿਹੜੇ ਨੇ ਤੇ ਉਹ 52 ਚੰਦਨ ਵਾਂਗ ਬਹੁਤ ਹੀ ਸੁਗੰਧੀ ਦੇਣ ਵਾਲੇ ਨੇ।
ਮਨ ਇਰਾਂਡੀ ਟਿਕਟ ਲਾਏ,
ਜਿਸ ਤਰ੍ਹਾਂ ਸਾਧ ਸੰਗ ਜੀ ਇਰਿੰਡ ਦਾ ਵਿਰਸ਼ ਹੈ, ਬੜਾ ਨਿਕੰਮਾ ਹੁੰਦਾ, ਜੜ ਵੀ ਬਹੁਤੀ ਡੂੰਘੇ ਨਹੀਂ ਹੁੰਦੇ, ਪੋਲਾ ਹੁੰਦਾ ਹੈ ਔਰ ਉਹਦੇ ਫਲ ਵੀ ਬੇਸਵਾਦੀ ਹੁੰਦੇ ਨੇ, ਔਰ ਰਿੰਡ ਦਾ ਵਿਰਸ਼ ਜਿਹੜਾ ਤੇ ਉਹ ਕਿਸੇ ਜਗ੍ਹਾ ਦੇ ਉੱਤੇ ਉਹਦੀ ਲੱਕੜੀ ਬਹੁਤੀ ਕੰਮ ਨਹੀਂ ਆਉਂਦੀ, ਬਹੁਤੇ ਫਲ ਵੀ ਉਹਦੇ ਚੰਗੇ ਨਹੀਂ ਹੁੰਦੇ, ਕੋਈ ਲੋਕ ਤੇਲ ਭਾਵੇਂ ਕੱਢ ਲੈਂਦੇ ਆ। ਪਰ ਇਸ ਤਰ੍ਹਾਂ ਜਿਹੜਾ ਅਰਿੰਡਵਾਨ ਮੇਰਾ ਮਨ ਸੀ, ਸ਼ਰਧਾ ਦੀ ਜੜ ਤੋਂ ਹੀਣਾ ਤੇ ਚੰਗੀ ਭਾਵ ਭਗਤੀ ਦੀ ਵਾਸ਼ਨਾ ਵੀ ਨਹੀਂ ਸੀ, ਧਾਰਨਾ ਤੋਂ ਹੀਣਾ ਪੋਲਾ ਸੀ, ਇਹਦੇ ਫਲ ਤੇ ਫੁੱਲ ਵੀ ਜਿਹੜੇ ਸੀ ਕਮਜ਼ੋਰ ਸਨ, ਫਲ ਤੱਕ ਨਹੀਂ ਪਹੁੰਚਦੇ ਸੀ। ਤੇ ਅਰਿੰਡਵਾਨ ਕਮਜ਼ੋਰ ਮਨ ਜਿਹੜਾ ਸੀ, ਜਦੋਂ ਗੁਰੂ ਦੇ ਚਰਨ ਬਾਵਨ ਚੰਦਨ ਦੇ ਬਿਰਛ ਦੇ ਪਾਸ ਇਹਨੂੰ ਕੀਤਾ,
ਸੰਬੰਧ ਮੈਂ ਕਾਮ ਕੋ
ਪੜਦੇ ਅਗਲੇ
ਸ਼ੀਤਲਤਾ ਸੁਖ ਪਾਏ,
ਇੱਕ ਤਾਂ ਸ਼ੀਤਲਤਾ ਜਿਹੜੀ ਠੰਡ ਹੈ ਉਹ ਕੀ ਸੁਖ ਪਾ ਲਿਆ ਹੈ, ਤੇ ਔਰ ਸਤਸੰਗ ਜੀ ਫੇਰ ਇਹ ਮਨ ਭਾਉ ਭਗਤੀ ਦੀ ਸੁਗੰਧੀ ਵਾਲਾ ਬਣ ਗਿਆ, ਤੇ ਔਰ ਇਹ ਕੰਮ ਆਉਣ ਵਾਲਾ ਬਣ ਗਿਆ ਹੈ, ਚੰਗਾ ਬਣ ਗਿਆ ਹੈ। ਐਸੀ ਵਾਹਿਗੁਰੂ ਦੀ ਗੁਰੂ ਦੀ ਬਖਸ਼ਿਸ਼ ਹੋ ਗਈ।
ਬਾਲਾ ਸੁੰਦਰ ਵਾਚੀ ਚੌਪੀ ਸੁਣੋ ਗੁਰੂ ਅੰਗਦ ਗਤਦਾਨੀ,
ਭਾਈ ਬਾਲਾ ਜੀ ਸੰਧੂ ਗੋਦ ਦੇ ਉਚਾਰਨ ਕਰਦੇ ਨੇ, ਖਡੂਰ ਸਾਹਿਬ ਦੇ ਅੰਦਰ ਕਥਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾ ਰਹੇ ਨੇ। ਹੇ ਮੁਕਤੀ ਦਾਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਕਥਾ ਸੁਣੋ,
ਅੱਗੇ ਗਮਨੇ ਸ੍ਰੀ ਗੁਰੂ ਖਾਨੀ,
ਇੱਥੋਂ ਅੱਗੇ ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ,
ਸਾਗਰ ਕੇ ਧਰ ਪਰ ਜਾਈ,
ਕਿਤੇ ਸਮੁੰਦਰ ਦੇ ਉੱਤੇ ਕਿਤੇ ਧਰਤੀ ਦੇ ਉੱਤੇ ਜਾਂਦੇ ਨੇ,
ਗੁਰਗਰਾ ਅਲਾਈ
ਹੱਸਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਬਾਣੀ ਕਹੀ,
ਮਰਦਾਨੇ ਫਲ ਤੈ ਪਲ ਖਾਏ,
ਕਹਿੰਦੇ ਮਰਦਾਨਿਆਂ ਤੇ ਪਿੱਛੇ ਜੰਗਲ ਵਿੱਚ ਬੜੇ ਫਲ ਤੈ ਸੋਹਣੇ ਖਾਧੇ,
ਹੁਕ ਨਹੀਂ ਅਜੋ ਤ੍ਰਿਪਤਾ
ਅਜੇ ਵੀ ਦੱਸ ਤੂੰ ਫਲਾਂ ਦੇ ਪਦਾਂ ਫਲਾਂ ਦੇ ਨਾਲ ਰੱਜ ਗਿਆ ਹੈ ਜਾਂ ਨਹੀਂ ਰੱਜਿਆ,
ਹੱਥ ਦੁਆ ਬੋਲਿਓ ਬਾਣੀ,
ਦੋਵੇਂ ਹੱਥ ਜੋੜ ਕੇ ਭਾਈ ਮਰਦਾਨਾ ਜੀ ਇਸ ਤਰ੍ਹਾਂ ਬੋਲੇ,
ਵਗਿਆ ਮੈਂ ਸੁਖਦਾਨੀ,
ਇਹ ਸੁਖਦਾਤੇ ਸਤਿਗੁਰੂ ਮਹਾਰਾਜ ਜੀ ਮੈਂ ਤੁਹਾਡੀ ਬੇਅਦਬੀ ਕੀਤੀ ਸੀ,
ਅਨੁਸਤੇ ਬੈਨ ਬਖਾਨੇ,
ਬਹੁਤ ਹੀ ਕਠੋਰ ਤੁਹਾਡੇ ਸਾਹਮਣੇ ਮੈਂ ਬਚਨ ਬੋਲੇ ਸੀ,
ਤਾਕੋ ਫਲ ਪਾ ਦੁੱਖ ਪ੍ਰਗਟਾਨੇ,
ਤੇ ਉਹਨਾਂ ਬਚਨਾਂ ਦਾ ਫਿਰ ਫਲ ਮੈਨੂੰ ਇਹ ਦੁੱਖ ਹੀ ਪ੍ਰਾਪਤ ਹੋਇਆ,
ਕਿਰਪਾਲ ਨੇ ਬਿਰਧ
ਤੁਸੀਂ ਫਿਰ ਵੀ ਮਹਾਰਾਜ ਕਿਰਪਾਲੂ ਤੇ ਦਿਆਲੂ ਹੋ ਤੇ ਆਪਣੇ ਦਾਸ ਦਾ ਉਧਾਰ ਕਰਨ ਦਾ ਪਰਨ ਜਿਹੜਾ ਸੀ ਸੰਭਾਲ ਕੇ ਤੇ ਮੈਨੂੰ ਸੱਚੇ ਪਾਤਸ਼ਾਹ ਦੈਂਤ ਨੂੰ ਮਾਰ ਕੇ ਤੇ ਔਰ ਛਡਾਉਣਾ ਕੀਤਾ, ਮੈਂ ਮਹਾਰਾਜ ਭੁੱਖ ਦੇ ਨਾਲ ਬਹੁਤ ਹੀ ਦੁਖੀ ਹੋ ਜਾਂਦਾ ਹਾਂ,
ਕਰਨੀ ਕੀਮਤ ਬਿਸਰਾਵਾਂ
ਤੇ ਗੁੱਸੇ ਨਾਲ ਖਿੱਜ ਕੇ ਤੇ ਚੰਗੀ ਬੁੱਧੀ ਜਿਹੜੀ ਮੇਰੀ ਹੈ ਤੇ ਉਹ ਕੰਮ ਨਹੀਂ ਕਰਦੀ ਭੁੱਲ ਜਾਂਦੀ ਹੈ, ਉਸ ਵੇਲੇ ਸੱਚੇ ਪਾਤਸ਼ਾਹ ਮੈਂ ਜਿਹੜੇ ਸਤਕਾਰ ਦੇ ਭਾਵ ਕੀ ਅਜੋਗ ਬਚਨਾ ਦੇ ਸਾਹਮਣੇ ਉਚਾਰਦਾ,
ਇੱਕੋ ਫਲ ਮੈਂ ਸੰਕਟ ਪਾਉਂ
ਤੇ ਉਹਨਾਂ ਬਚਨਾਂ ਬੋਲਿਆਂ ਦਾ ਫਲ ਫੇ ਮੈਂ ਦੁੱਖ ਹੀ ਪਾਉਂਦਾ ਹਾਂ,
ਨਾਮ ਕੁਮਾਰ ਪਤ ਕੋ ਪਾਵਨਾ,
ਸੱਚੇ ਪਾਤਸ਼ਾਹ ਤੁਹਾਡਾ ਨਾਮ ਜਿਹੜਾ ਇਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ,
ਬਖਸ਼ੋ ਖਤਾ ਸੰਤ ਮਨ ਭਾਵਨ,
ਤੇ ਮਹਾਰਾਜ ਮੇਰੀ ਗਲਤੀ ਜਿਹੜੀ ਬਖਸ਼ ਦਿਓ ਤੇ ਆ ਸੰਤ ਮਨ ਭਾਵਨ, ਸੰਤਾਂ ਦੇ ਮਨ ਦੇ ਚਾਰ ਭਾਵਨ ਚੰਗੇ ਲੱਗਣ ਵਾਲੇ
ਹੋਣ ਤੇ ਵਿਗਸੇ ਸੁਣ ਕੇ,
ਹਾਂਜੀ ਭਾਈ ਮਰਦਾਨੇ ਦੇ ਬੋਲ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਬਰ ਸਰੀਖੇ ਚਿਹਰੇ ਤੋਂ ਹੱਸ ਪਏ,
ਬੋਲੇ ਬਚਨ ਦਾਸ ਨਿਜ ਗੁਣ ਕੈ,
ਆਪਣਾ ਦਾਸ ਵਿਚਾਰ ਕੇ ਤੇ ਇਸ ਤਰ੍ਹਾਂ ਬਚਨ ਬੋਲੇ,
ਪਰ ਖੁਸ਼ੀ ਸਦੀ ਹਮਾਰੀ,
ਕਹਿੰਦੇ ਭਾਈ ਮਰਦਾਨੇ ਤੇਰੇ ਉੱਤੇ ਸਾਡੀ ਹਮੇਸ਼ਾ ਵਾਸਤੇ ਪ੍ਰਸੰਨਤਾ ਹੈ,
ਬਚਨ ਸੁਨੰਤ ਪ੍ਰਸਿੱਧ ਹੈ ਭਾਰੀ,
ਤੇਰੇ ਇਹੋ ਜਿਹੇ ਬਚਨਾਂ ਨੂੰ ਸੁਣ ਕੇ ਤੇ ਅਸੀਂ ਬਹੁਤ ਹੀ ਪ੍ਰਸੰਨ ਹੁੰਦੇ ਹਾਂ,
ਹਰਖਤ ਰਹੀਏ ਸੰਗ ਹਮਾਰੇ,
ਤੇ ਭਾਈ ਖੁਸ਼ ਹੋ ਕੇ ਸਾਡੇ ਨਾਲ ਹਮੇਸ਼ਾ ਰਹਿਣਾ ਕਰ,
ਬਚਨੇ ਕਰੋ ਵਿਚਾਰੇ,
ਜਿਹੜੇ ਤੂੰ ਇਹੋ ਜਿਹੇ ਅਜੋਗ ਬਚਨ ਕਹਿ ਵੀ ਦਿੰਦਾ ਤੇ ਅਸੀਂ ਫੇਰ ਵੀ ਉਹਨਾਂ ਨੂੰ ਨਹੀਂ ਵਿਚਾਰਦੇ,
ਇਸ ਪ੍ਰਕਾਰ ਕੇ ਹਾਸ ਬਲਾਸਾ,
ਇਸ ਤਰ੍ਹਾਂ ਦੇ ਸਤਸੰਗ ਜੀ ਹਾਸੇ ਦੇ ਬਲਾਸ ਕੌਤਕ ਗੁਰੂ ਨਾਨਕ ਸਾਹਿਬ ਜੀ ਕਰਦੇ ਜਾ ਰਹੇ ਆ,
ਸੰਤ ਜਾਤ ਗਮਰਤ ਸੁਖ ਰਾਸਾ,
ਸੁਖਾਂ ਦੀ ਅਹੁਦੀ ਗੁਰੂ ਨਾਨਕ ਸਾਹਿਬ ਜੀ ਚਲੇ ਜਾ ਰਹੇ ਨੇ,
ਕੇਤਕ ਦਿਵਸ ਬਤਾਏ,
ਚਲਦਿਆਂ ਚਲਦਿਆਂ ਸਤਸੰਗ ਜੀ ਕਈ ਦਿਨ ਬਤੀਤ ਕਰ ਦਿੱਤੇ,
ਮੈਂ ਪੁਰਨਾ ਗ੍ਰਾਮ ਕੋ ਆਏ,
ਨਾ ਰਸਤੇ ਵਿੱਚ ਕੋਈ ਸ਼ਹਿਰ ਆਇਆ ਤੇ ਨਾ ਕੋਈ ਕਸਬਾ ਤੇ ਨਾ ਕੋਈ ਛੋਟਾ ਨਗਰ ਆਇਆ,
ਉਹਦੀ ਸੂਤੀ ਉਜਾੜ ਬਸਾਲਾ,
ਚਾਰ ਤਰਫ ਉਜਾੜ ਹੀ ਉਜਾੜ ਪਈ ਹੈ,
ਮਰਦਾਨਾ ਬੋਲਿਓ ਤੇ ਕਾਲਾ,
ਭਾਈ ਮਰਦਾਨਾ ਜੀ ਉਸ ਸਮੇਂ ਬੋਲੇ,
ਦਿਨ ਬਿਤੇ ਉਜਾੜ ਮਝਾਰੀ,
ਸੱਚੇ ਪਾਤਸ਼ਾਹ ਦਿਨ ਤੇ ਰਾਤ ਉਜਾੜਾਂ ਵਿੱਚ ਬਤੀਤ ਹੋ ਰਹੇ ਆ,
ਆਵੇ ਨਗਰ ਕੇ ਨਹੀਂ ਅਗਾਰੀ,
ਅੱਗੇ ਕੋਈ ਨਗਰ ਆਵੇਗਾ ਕੇ ਨਹੀਂ ਆਵੇਗਾ,
ਦਿਵਸ ਕਮ ਨੇ ਮਗਮਾਹੀ,
ਕਈ ਦਿਨ ਆਪਾਂ ਨੂੰ ਰਸਤੇ ਚਲਦਿਆਂ ਨੂੰ ਹੋ ਗਏ ਨੇ,
ਰਾਮਨਗਰ ਕੋ ਆਵਾ ਨਹੀਂ,
ਨਾ ਕੋਈ ਸ਼ਹਿਰ ਤੇ ਨਾ ਕੋਈ ਛੋਟਾ ਵੱਡਾ ਨਗਰ ਆਇਆ ਰਸਤੇ ਵਿੱਚ,
ਚਲੇ ਉਜਾਰ ਮਹਾਨਾ,
ਆ ਸੱਚੇ ਦੇ ਬਰਸ਼ ਉਜਾੜ ਦੇ ਵਿੱਚ ਚਲੇ ਜਾ ਰਹੇ ਹਾਂ,
ਬਿਨਾਂ ਪ੍ਰਯੋਜਨ ਜਾਏ ਨਾ ਜਾਣਾ
ਤੇ ਬਿਨਾਂ ਮਤਲਬ ਤੋਂ ਸੱਚੇ ਪਾਤਸ਼ਾਹ ਤੇ ਇਹ ਤੇ ਐਡੀ ਦੂਰ ਤਾਂ ਜਾਇਆ ਜਾਂਦਾ ਨੀ ਹੈ ਤੇ ਕੋਈ ਪ੍ਰਯੋਜਨ ਤੋਂ ਬਿਨਾਂ ਤਾਂ ਤੁਰਿਆ ਨੀ ਜਾਂਦਾ ਚੱਲਿਆ ਨੀ ਜਾਂਦਾ। ਭਾਈ ਮਰਦਾਨੇ ਦੇ ਬਚਨ ਸੁਣ ਕੇ ਕਬਰ ਸਰੀਖੇ ਨੇਤਰਾਂ ਵਾਲੇ ਸਤਿਗੁਰੂ ਮਹਾਰਾਜ ਜੀ ਹੱਸ ਪਏ। ਇਸ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਉਚਾਰਨ ਕੀਤੇ,
ਨਗਰ ਬੂਜਣ ਅਨਰਾਗੀ,
ਕਹਿੰਦੇ ਭਾਈ ਮਰਦਾਨਿਆ ਤੇ ਤੂੰ ਸ਼ਹਿਰ ਨੂੰ ਪੁੱਛਣ ਦਾ ਨਗਰ ਨੂੰ ਪੁੱਛਣ ਦਾ ਪ੍ਰੇਮੀ ਹੋਇਆ ਹੈ।
ਉਧਰ ਵਿਕੇ ਬਾਹਰੋਂ ਸ਼ੁੱਧ ਲੱਗੀ,
ਕਹਿੰਦੇ ਮੁੜ ਕੇ ਤੇਰੇ ਪੇਟ ਵਿੱਚ ਫੇਰ ਭੁੱਖ ਲੱਗ ਗਈ ਹੋਣੀ ਹੈ।
ਮਰਦਾਨੇ ਤਾਂ ਵਾਗ ਉਚਾਰੇ,
ਭਾਈ ਮਰਦਾਨੇ ਨੇ ਤਦੋਂ ਸਾਰ ਸੰਜੀ ਬਚਨ ਉਚਾਰਨ ਕੀਤੇ,
ਤੋਂ ਸਹੀ ਸੋ ਕੌਣ ਨਿਵਾਰੇ।
ਕਹਿੰਦਾ ਮਹਾਰਾਜ ਹਾਂ ਠੀਕ ਹੈ, ਗੱਲ ਤਾਂ ਸਹੀ ਹੈ, ਤੁਹਾਡੀ ਭੁੱਖ ਲੱਗੀ ਹੋਈ ਪਰ ਮੇਰੀ ਭੁੱਖ ਨੂੰ ਮੇਟੇ ਕੌਣ।
ਉਹਦਾ ਲੱਗੀ ਕਿਆ ਅਸਲ ਤੁਹਾਡੀ ਤਿਆਰੀ,
ਤੇ ਭੁੱਖ ਤਾਂ ਲੱਗੀ ਹੋਈ, ਕਿਹੜਾ ਮਹਾਰਾਜ ਭੋਜਨ ਤਿਆਰ ਕਰਕੇ ਰੱਖਿਆ ਹੋਇਆ
ਹੈ, ਕਿਨਿਆਰੀ
ਤੇ ਕਿਸੇ ਨੇ ਕਿਹੜਾ ਕੋਈ ਭੋਜਨ ਬਣਾ ਕੇ ਮੇਰੇ ਅੱਗੇ ਰੱਖਿਆ ਹੋਇਆ।
ਹਮ ਵਿਚਰਦ ਜੈ ਵੜੇ ਉਦਿਆਨਾ,
ਤੇ ਮਹਾਰਾਜ ਅਸੀਂ ਤਾਂ ਬੜੀ ਇੱਥੇ ਉਜਾੜ ਹੈ ਤੇ ਉੱਥੇ ਵਿਚਰ ਰਹੇ ਹਾਂ।
ਮ੍ਰਿਤੂ ਹੋਏ ਕਬ ਹੀ ਮਮ ਪ੍ਰਾਣਾ,
ਤੇ ਕਦੇ ਨਾ ਕਦੇ ਇਸ ਵਾਸਤੇ ਮੇਰੀ ਮੌਤ ਹੋ ਜਾਏਗੀ ਤੇ ਪ੍ਰਾਣ ਨਿਕਲ ਜਾਣਗੇ।
ਆਵਤ ਕਰਮਾਹੀ,
ਕਿਤੋਂ ਕਿਤੋਂ ਭੋਜਨ ਮੇਰੇ ਹੱਥ ਵਿੱਚ ਪ੍ਰਾਪਤ ਹੁੰਦਾ ਹੈ,
ਬਿਨਾਂ ਆਹਾਰ ਜੀਵਨਾ ਨਾਹੀ,
ਬਿਨਾਂ ਭੋਜਨ ਖਾਧੇ ਤੋਂ ਮੇਰੀ ਅਸਲੀ ਜ਼ਿੰਦਗੀ ਨਹੀਂ ਹੈ।
ਤੂੰ ਜਾਣੇ ਕਿਉਂ ਹੋਇਆ ਨਿਰਵਾਹ,
ਤੇ ਕੀ ਜਾਣੀਏ ਤੇ ਕਿਵੇਂ ਮੇਰੀ ਜ਼ਿੰਦਗੀ ਦਾ ਨਿਭਾਅ ਹੋਵੇਗਾ।
ਬਿਨ ਆਹਾਰ ਮੈਂ ਸੰਗ ਫਿਰਾ ਹੂੰ,
ਬਿਨਾਂ ਭੋਜਨ ਖਾਧੇ ਤੋਂ ਆਪ ਜੀ ਦੇ ਨਾਲ ਤੁਰਿਆ ਫਿਰਦਾ ਹਾਂ।
ਕੁਛ ਦਾ ਪਿਪਾਸਾ ਨਾਹੀ,
ਤੁਹਾਨੂੰ ਮਹਾਰਾਜ ਭੁੱਖ ਤੇ ਪਿਆਸ ਨਹੀਂ ਹੈ,
ਆਨੰਦ ਸਦਾ ਮਨ ਮਾਹੀ,
ਆਪਣੇ ਮਨ ਦੇ ਹਮੇਸ਼ਾ ਵਾਸਤੇ ਤੁਸੀਂ ਆਨੰਦ ਖੁਸ਼ੀ ਪ੍ਰਸੰਨ ਰਹਿੰਦੇ ਹੋ।
ਮਨ ਵਿਕਸਿਤ ਸ੍ਰੀ ਬਦਨਾ,
ਆਪਣੇ ਸੁਭਾਅ ਮਨ ਮੁੱਖੋਂ ਗੁਰੂ ਨਾਨਕ ਸਾਹਿਬ ਜੀ ਹੌਲੀ ਹੌਲੀ ਹੱਸਦੇ ਹੋਏ,
ਗਲੀ ਕਾਂਦੀ ਜੋ ਉੰਜਲ ਰਦਨਾ,
ਸਤਿਗੁਰੂ ਮਹਾਰਾਜ ਹੌਲੀ ਹੌਲੀ ਹੱਸ ਪਏ ਤੇ ਸਤਿਗੁਰਾਂ ਦੇ ਦਾਂਦਿਓ ਚਿੱਟੇ ਚਮਕਦੇ ਜਿਵੇਂ ਮਰਦਵਾਨ ਦੇ ਚਿੱਟੇ ਫੁੱਲ ਚਮਕਦੇ ਆ।
ਕਹਿਤ ਪੈ ਸੁਣੀਏ ਮਰਦਾਨਾ,
ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਮਰਦਾਨਾ ਜੀ ਸੁਣੋ,
ਉਹਦਾ ਸੰਗ ਜੇ ਹੋਏ ਹਤੀ ਪ੍ਰਾਣਾ,
ਤੇ ਜੇ ਕਰਕੇ ਭੁੱਖ ਦੇ ਨਾਲ ਤੇਰੇ ਪ੍ਰਾਣ ਨਾਸ ਵੀ ਹੋ ਗਏ,
ਇਸ ਵਿੱਚ ਕੋ ਹਮ ਜਾਮਨ ਤੇਰੇ,
ਭਾਈ ਮਰਦਾਨਾ ਜੀ ਇਸ ਤਰ੍ਹਾਂ ਦੇ ਅਸੀਂ ਤੇਰੇ ਜਾਮਨ ਹਾਂ,
ਇਹ ਪ੍ਰਾਣ ਮਾਨੇ ਤਨ ਫੇਰੇ,
ਤੇ ਜੇ ਕਰਕੇ ਪ੍ਰਾਣ ਨਿਕਲ ਵੀ ਗਏ ਤੇ ਫੇਰ ਤੇਰੇ ਸਰੀਰ ਦੇ ਵਿੱਚ ਅਸੀਂ ਇਸੇ ਤਰ੍ਹਾਂ ਪ੍ਰਵੇਸ਼ ਕਰ ਦਿਆਂਗੇ।
ਇੱਕ ਦਿਨ ਮਰਨਾ ਹੈ ਸੱਚ,
ਔਰ ਇੱਕ ਦਿਨ ਮਰਦਾਨਾ ਜੀ ਮਰਨਾ ਹੈ ਤੇ ਸੱਚ ਹੀ ਹੋ ਜਾਣਾ।
ਜਿਉਂ ਜਲ ਵਿਕੇ ਹੋਏ ਘਟ ਕੱਚ,
ਜਿਵੇਂ ਜਲ ਦੇ ਵਿੱਚ ਕੱਚਾ ਘੜਾ ਰੱਖਿਆ ਹੋਏ ਫੁਰ ਜਾਂਦਾ, ਇਸ ਤਰ੍ਹਾਂ ਮੌਤ ਸੱਚੀ ਹੈ, ਅਟਲ ਸੱਚਾਈ ਹੈ।
ਦ੍ਰਿਸ਼ਟਮਾਨ ਜੋ ਸਗਲ ਪਸਾਰਾ,
ਜਿੰਨਾ ਵੀ ਦਿਸਣ ਵਾਲਾ ਸਾਰੇ ਸੰਸਾਰ ਦਾ ਪਸਾਰਾ ਫੈਲਾ ਹੈ,
ਇਹ ਜਾਣੋ ਹੈ ਕਾਲ ਅਹਾਰਾ,
ਇਹ ਸਾਰਾ ਜਾਣ ਲਓ ਕਾਲ ਨੇ ਇਸ ਨੂੰ ਭਖਣ ਕਰਨਾ, ਕਾਲ ਦਾ ਹੀ ਭੋਜਨ ਹੈ।
ਅਬ ਤੂੰ ਹਿਰਦੇ ਉਧਰ ਨਾਹੀ,
ਹੁਣ ਤੂੰ ਆਪਣੇ ਹਿਰਦੇ ਵਿੱਚ ਉਧਰ ਉਦਾਸ ਨਾ ਹੋਣਾ ਕਰ,
ਕਿਉਂ ਜੇ ਅਚੋ ਚਲੋ ਪਰਮਾਹੀ,
ਤੇ ਜੇ ਕਰਕੇ ਤੂੰ ਭੋਜਨ ਛਕਣਾ ਚਾਹੁੰਦਾ ਹੈ ਤੇ ਨੇੜੇ ਸ਼ਹਿਰ ਆ ਰਿਹਾ ਤੇ ਉੱਥੇ ਚੱਲ ਤੈਨੂੰ ਛਕਾਉਂਦੇ ਹਾਂ।
ਨਹੀਂ ਦੂਰ ਅਬ ਆਏ ਨਜ਼ਦੀਕਾ,
ਹੁਣ ਬਹੁਤਾ ਦੂਰ ਨਹੀਂ ਹੈ ਤੇ ਨੇੜੇ ਆ ਰਿਹਾ ਹੈ।
ਤੂਸ਼ਣ ਪੇ ਜਗਤੀਕਾ,
ਇਉਂ ਕਹਿ ਕੇ ਸਾਧ ਸੰਗ ਜੀ ਜਾਗਣ ਦੇ ਤਿਲਕ ਸਰੂਪ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੁੱਪ ਕਰ ਗਏ।
ਮੰਦ ਮੰਦ ਗਮਨੇ ਗੁਰਪੂਰਾ,
ਪੂਰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੌਲੀ ਹੌਲੀ ਚੱਲ ਰਹੇ ਨੇ।
ਇੱਕੋ ਦਰਸ਼ਨ ਸੋ ਤਰੂਰਾ,
ਜਿਨ੍ਹਾਂ ਦੇ ਦਰਸ਼ਨ ਸਾਧ ਸੰਗ ਜੀ ਬਹੁਤ ਹੀ ਸੁੰਦਰ ਸੋਭਾ ਪਾ ਰਹੇ ਨੇ।
ਦੂਰਾ ਨਿਕਟ ਨਗਰ ਆਵਾ ਤਵੈ,
ਚਲਦਿਆਂ ਚਲਦਿਆਂ ਇੱਕ ਨਗਰ ਨੇੜੇ ਆ ਗਿਆ,
ਬਹੁਤ ਸੁੰਦਰ ਦੁਤਵੰਤ,
ਬਹੁਤ ਹੀ ਸੋਹਣਾ ਹੈ ਤੇ ਸੋਭਾ ਵਾਲਾ।
ਜੇ ਕਿਸੇ ਅਮਰਾਵਤੀ,
ਤੇ ਜਿਸ ਐਸੇ ਸ਼ਹਿਰ ਨੂੰ ਵੇਖ ਕੇ ਦੇਵਤਿਆਂ ਦੀ ਪੁਰੀ ਜਿਹੜੀ ਸਵਰਗਪੁਰੀ ਹੈ,
ਨੈਣ ਕਰੰਤ,
ਉਹ ਵੀ ਸਾਧ ਸੰਗ ਜੀ ਸ਼ਰਮਸਾਰ ਹੋ ਕੇ ਨੇਤਰ ਨੀਵੇਂ ਕਰ ਲੈਂਦੀ ਵੀ ਮੈਂ ਵੀ ਇਹੋ ਜਿਹੀ ਸੋਹਣੀ ਨਹੀਂ ਹਾਂ।
ਚੌਪੀ ਚੌਧ ਜਿਸਕੇ ਉਪਮਨ ਸੋਹੈ,
ਤੇ ਚਾਰੇ ਤਰਫੇ ਸ਼ਹਿਰ ਦੇ ਬਹੁਤ ਹੀ ਸੁੰਦਰ ਬਗੀਚੇ ਸੋਭਾ ਪਾ ਰਹੇ ਨੇ।
ਬਾਟਕਾ ਬਹੁ ਮਨ ਮੋਹੈ,
ਤੇ ਕੌਸਮ ਫੁੱਲਾਂ ਦੀਆਂ ਬਗੀਚੀਆਂ ਨੇ ਤੇ ਬਹੁਤ ਹੀ ਮਨ ਨੂੰ ਮੋਹਿਤ ਕਰਦੀਆਂ ਜਾ ਰਹੀਆਂ ਨੇ।
ਕੰਚਨ ਕੋ ਗੜਬੜੋ ਬਰਾਜੈ,
ਤੇ ਸਵਰਨ ਸਾਧ ਸੰਗ ਜੀ ਸੋਨੇ ਦਾ ਸੁਨਹਿਰੀ ਆਲੇ ਪਾਸੇ ਜਿਹੜਾ ਕੰਧਾਂ ਕੱਢੀਆਂ ਕਿਲਾ ਬਰਾਜ ਰਿਹਾ।
ਨਾਨਾ ਰੰਗ ਜਰੇ ਨਗ ਸਾਜੈ,
ਨਾਨਾ ਤਰ੍ਹਾਂ ਦੇ ਨਗ ਜਿਹੜੇ ਹੀਰੇ ਜੜੇ ਹੋਏ ਤੇ ਸੋਭਾ ਪਾ ਰਿਹਾ।
ਉੱਚੀ ਅਟਾ ਕਲਸ਼ ਮਨ ਭਾਵਨਾ,
ਤੇ ਉੱਚੀਆਂ ਉੱਚੀਆਂ ਸਾਧ ਸੰਗ ਜੀ ਅਟਾਰੀਆਂ ਨੇ ਤੇ ਜਿਨ੍ਹਾਂ ਦੇ ਕਲਸ਼ ਸੋਨੇ ਦੇ ਬਹੁਤ ਹੀ ਮਨ ਭਾਉਂਦੇ ਚੰਗੇ ਲੱਗ ਰਹੇ ਆ।
پر تورن بدی سہاونا
دروازے دے اتے بندن بار بنے ہوئے سوبا پا رہے ہیں
چندن کے ایک پار بڑ سوبا
تے چندن دی لکڑی دے تختے نے بڑی سوبا ہو رہی ہے
جن کو پک دیون من لوبا
تے جنانو ویکھ کے تے دیوتیاں دا من بھی لوائے مان ہو جاندا
جگمگ چمتکار شبد پائی
تے بہت ہی سات سنگ جی جگمگ جگمگ کر کے تے پرکاش رہا تے سوبا نو پا رہا
منو چڑے بہتے دن رائی
تے مانو بہت ہی دن رائی سورج چڑے ہوئے ہن
جے جبتے نگر سمیپا
تے جس ویلے سات سنگ جی اس شہر دے نیڑے صاحب گرو نانک دے مہاراج جی پہنچ گئے
بیٹھے سری بیدی کل دی پا
اس ویلے بیدیاں دے کل دے دیوا سروپ گرو نانک صاحب مہاراج جی بیٹھے نے
مردانے سو بچن اچارا
بھائی مردانے نو اس طرح گرو نانک دے مہاراج جی نے بچن اچاریا
جاؤ نگر اب لو نہارا
کہندے جا بھائی مردانے تے شہر آ گیا اس نو چنگی طرح ویکھ
تو کم مگم ہے بہ باری
جس ویلے اسی راستے آ رہے سی تو بہت واری سانو پوچھدا سی
ہائے اصل کر شدا نواری
اتھے تو بھوجن کھا جا کے تے اپنی بھوک دے تائیں میٹ لے
چھپاو گنٹ نہ پد ایک دامو
کہن لگا سچے پاتشاہ تے میرے بستر دی گنڈ وچ ایک روپیہ بھی نہیں ہے
بنا مول کھاو کتے کتامو
تے بنا مول تو دسو میں کیڑے گھر دے چوں جا کے بھوجن چک لواں
نہیں کہوں اے تھان چناری
تے پھر میری اس تھان دے وچ کتے وی چناری سیان نہیں ہے
قدر شدا بیاپی مجھ بھاری
تے میرے پیٹ دے اندر بہت ہی بھاری بھوک لگی ہوئی ہے
اس بدن تے بچن بخانا
پس کے ساتھ سنگ جی گرو نانک صاحب مہاراج جی نے اپنے مکھوں بجن اچاریا
نگرو نگر دیو مردانا
کہن لگے پائی مردانے آ سارا شہر ہی تینوں سنبھال دتا
جے سندر بھوجن کو پاو ہو
جتھے تینوں دیکھ رہے کتھے بڑا سندر بھوجن بنیا ہویا
جو کو چاہو تا تے لے کھاو
تے جو بھی تینوں چاہیدا ہے تو اتھوں لے کے کھا لویں
اے برہمپور میں مجھے گہواو
کہن لگا سچے پاتشاہ تے میری کوئی سیان نہیں تے نگر وچ مینوں پکڑاونا ہے کسے دے پاسوں
نگ نکٹ تے مار کراو ہو
تے ایتھے دے بندیاں دے پاسوں تے مینوں کٹ پونا کروں گے
لسکر لا کر قید مجارا
تے مینو چور جان کے تے قیدے سڑ دین گے
مانگ دے پل کھاؤں آہارا
تے بن لین گے تے قیدی بناؤں گے تے چنگا بھوجن میں کھاؤں گا
کہے جو تجھ کو نگر مجارا
مہاراج کہندے جے کر کے شہر وچ تینوں کسے نے پھڑ وی لیا
کہاں نام کہہ دیو ہمارا
گرو نانک صاحب کہندے مردانے اتھے ساڈا نام تو اچار دیویں
چور دیو کھاو من پاوا
اس واسطے تینوں چھڈ دین گے تے تو من پاوندا بھوجن کھاویں
اسن مردانا ہر کھاوا
ایسے بچن گرو نانک دے مہاراج جی دے سن کے بھائی مردانا بہت پرسن ہویا
اپنے پورن نگر مجھارو
بڑی چھتی سال سن جی اس نگر وچ چلے گیا
جے چوپر جاؤ چار بازارو
تے جویں چوپڑ دی کھیڑ ہوندی تے اس طرح چوک اونے سندر بازار نے ہٹاں نے شہر دیاں
تے ہاٹ کی ہاٹ انیکا
کہندے اوتھے سونے دیاں سات سنگ جی ہٹاں نے انیکیں سنہری
جے سنا کی کو کرے بویکا
جنہاں وچ نگ جڑے ہوئے تے کون انہاں دی بچار کر سکدا
جن میں تری مٹھائی روری
جنا ہٹاں دے بڑی سندر مٹھائی رکھی ہوئی ہے
انہوں تہاول پوپن پوری
تے کڑا پرشاد کیتا کوڑے تے کوڑیاں بنے ہوئے نے
پھرے منو جے سرن سمانا
جتھے صاحب سنگ جی منکھ دیوتیاں بھر کے سوا والے دیوی گنا والے کر رہے نے
پڑ پوکن پیرے بد نانا
جنا نے بستر سندر تے گہنے پیرے ہوئے نانا طرح دے
رچنا پیکے مردانا
اے شہر دی سندر بنی ہوئی بناوٹ صبح نو ویکھ کے بھائی مردانا
ہرکت میں اور میں بسمانا
بہت ہی خوش ہو کے ساتھ سنگ جی حیران ہویا
ایک مانو کے جائے سمیپا
ایک اتھے بندہ سی نیڑے کھڑا ہو دے پاس بھائی مردانے نے جا کے
مجھے کو نام اپنی پا
پچھے آوئی تے نام کی ہے شہر دے علاقے دے راجے دا
کونہ اس پر کو نام بتاو
تے پھر جڑا اے شہر ہے تے اس دا نام بھی میں نو دسو
بلتے سر برتاد سناو ہو
میرے پاس سارا ایتھے دا پرسنگ دسنا کر
یہ بہت یہاں بیوہارا
تے کس ڈھنگ دے نال ایتھے بیوہار کام کار چل رہا ہے
جے کنچن کے بنے بازارا
جتھے بہت ہی سونے دے سنہری بازار بنے ہوئے ہیں
یہ نر نے سن بچن وچارا
تے اس بندے نے سن کے بھائی مردانے نو دسنا کیتا
راؤ سورن پور ہی پرگٹ ودارا
کہندے ਇਸ ਦਾ ਨਾਮ ਸਵਰਨਪੁਰ ਹੈ, ਪ੍ਰਗਟ ਹੀ ਤੇ ਸ੍ਰੇਸ਼ਟ ਨਾਮ ਹੈ ਸਾਧ ਸੰਗੀ ਚਾਂਦਪੁਰ ਜਾਂ ਸਵਰਨਪੁਰ। ਤੇ ਇਹ ਸ਼ਹਿਰ ਨੇ ਬ੍ਰਹਮਾ ਦੇਸ਼ ਦੇ ਨਾਲ ਇਹ ਇਲਾਕਾ ਲੱਗਦਾ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਚਰ ਰਹੇ ਹਨ।
ਕਹਿੰਦੇ
ਇੱਥੇ ਦਾ ਕਵਲ ਨੈਣ ਰਾਜਾ ਹੈ ਤੇ ਬਹੁਤ ਹੀ ਰਾਜਿਆਂ ਦੇ ਉੱਤੇ ਦਾ ਰਾਜ, 17 ਰਾਜੇ ਇਸ ਦੇ ਅੰਡਰ ਹਨ।
ਇਹ ਸਭ ਦੂਸਰ ਕੋਈ ਨਾ ਆਜਾ,
ਜਿਹਦੇ ਵਰਗਾ ਅੱਜ ਕੋਈ ਵੀ ਦੂਜਾ ਨਹੀਂ ਹੈ।
ਨਹੀਂ ਮੋਲ ਕੇ ਵਸਤੀ ਜੋ ਨਹੀਂ ਮੋਲ ਕੇ ਵਸਤ ਕੋ,
ਕਹਿੰਦੇ ਇੱਥੇ ਕਿਸੇ ਵੀ ਵਸਤੂ ਦਾ ਮੁੱਲ ਨਹੀਂ ਲਿਆ ਜਾਂਦਾ।
ਜੋ ਚਾਹ ਸੋਲੇ
ਜੋ ਵੀ ਕਿਸੇ ਨੂੰ ਚਾਹੀਦਾ ਹੈ ਤੇ ਉਹ ਲੈ ਲੈਂਦਾ ਹੈ।
ਮਗਰ ਅਸਲ ਦੇ ਹਾਟ ਪਾਰੀ
ਤੇ ਜਿੱਥੇ ਹੱਟਾਂ ਦੇ ਉੱਤੇ ਬੜੇ ਮਿੱਠੇ ਭੋਜਨ ਬਣੇ ਹੋਏ ਆ,
ਧਰਮ ਅਰਥ ਸਭ ਦੇਤ,
ਇਹ ਪੁੰਨ ਅਰਥੀ ਸਾਰਿਆਂ ਨੂੰ ਦਿੱਤਾ ਜਾਂਦਾ ਹੈ।
ਕਾਪੀ ਦੇਸ਼ ਬਦੇਸੀ ਜੋ ਜੇ ਚਾਹੀ,
ਤੇ ਚਾਹੇ ਇਸ ਦੇਸ਼ ਦਾ ਚਾਹੇ ਕਿਸੇ ਦੂਜੇ ਪ੍ਰਦੇਸ਼ ਦਾ ਪਰਦੇਸੀ ਬੰਦਾ, ਜੋ ਵੀ ਕਿਸੇ ਵਸਤੂ ਦੀ ਜਿਸ ਨੂੰ ਲੋੜ ਹੈ,
ਵੇਦ ਵਿਹੀਨ ਮੋਲ ਸਭ ਤਾਹੀ,
ਤੇ ਬਿਨਾਂ ਮੁੱਲ ਤੋਂ ਉਹਨੂੰ ਸਾਰੀਆਂ ਵਸਤੂਆਂ ਦੇ ਦਿੱਤੀਆਂ ਜਾਂਦੀਆਂ ਨੇ।
ਜੋ ਮਰਦਾਨਾ ਬਜ ਪਾਖੇ,
ਮਰਦਾਨਾ ਸਾਹਿਬ ਸੰਗ ਜੀ ਖੁਸ਼ ਹੋ ਕੇ ਕਹਿਣ ਲੱਗਾ,
ਖੁਦਾ ਮੁਝੇ ਭੋਜਨ ਕੀ ਕਾਖੇ,
ਤੇ ਕਹਿਣ ਲੱਗਾ ਮੈਨੂੰ ਤਾਂ ਭੋਜਨ ਖਾਣ ਦੀ ਤੇ ਸ਼ੁਦਾ ਭੁੱਖ ਹੈ ਤੇ ਭੋਜਨ ਮੈਂ ਕਾਂਖੇ ਚਾਹੁੰਦਾ ਹਾਂ।
ਪਰਦੇਸੀ ਮੋਕੋ ਲਖ ਲੀਜਾ,
ਮੈਂ ਤਾਂ ਦੂਜੇ ਦੇਸ਼ ਇਲਾਕੇ ਚ ਆ ਪਰਦੇਸੀ ਹਾਂ, ਸਮਝ ਲੈ
ਮੈਨੂੰ ਨਾਮ ਬਤਾਵਨ ਕੀ ਜਾ।
ਉਸ ਵਿਅਕਤੀ ਨੂੰ ਮਰਦਾਨਾ ਜੀ ਕਹਿੰਦੇ ਆਪਣਾ ਨਾਮ ਵੀ ਤੂੰ ਦੱਸਣਾ ਕਰ,
ਕਰਮਾਂ ਨੂੰ ਬਚਨ ਉਚਾਰਾ।
ਸੁਣ ਕੇ ਸਾਧ ਸੰਗ ਜੀ ਉਸ ਮਨੁੱਖ ਨੇ ਇਸ ਤਰ੍ਹਾਂ ਬਚਨ ਉਚਾਰਨ ਕੀਤਾ,
ਧਰਮ ਸਿੰਘ ਹੈ ਨਾਮ ਹਮਾਰਾ,
ਕਹਿੰਦੇ ਭਾਈ ਮਰਦਾਨਾ ਜੀ ਮੇਰਾ ਨਾਮ ਭਾਈ ਧਰਮ ਸਿੰਘ ਹੈ,
ਜੋ ਇੱਛਾ ਤਵਰ ਦੇ ਮਜਾਰਾ,
ਜੋ ਵੀ ਤੁਹਾਡੇ ਹਿਰਦੇ ਦੇ ਅੰਦਰ ਇੱਛਾ ਹੈ
ਲੈ ਦੁਕਾਨ ਤੇ ਖਾਓ ਆਹਾਰਾ,
ਦੁਕਾਨ ਤੋਂ ਉਹੋ ਜਿਹਾ ਭੋਜਨ ਲੈ ਕੇ ਤੂੰ ਖਾ ਲੈਣਾ
ਕਰੇ ਨਾ ਕੋਊ ਨਾਹੀ,
ਇੱਥੇ ਕੋਈ ਵੀ ਕਿਸੇ ਨੂੰ ਨਾ ਨਹੀਂ ਕਰਦਾ ਹੈ।
ਅਮੋਲੀ ਜੋ ਜੇ ਪਾਹੀ,
ਜੋ ਵੀ ਜਿਸ ਦੇ ਪਾਸ ਵਸਤੂ ਅਮੋਲਕ ਤੋਂ ਅਮੋਲਕ ਮੰਗਣ ਵਾਲੇ ਨੂੰ ਦੇ ਦਿੱਤੀ ਜਾਂਦੀ ਹੈ।
ਦੋਰਾ ਮੋਕੋ ਦੇ ਲਜਹਾਤ ਸੋ,
ਭਾਈ ਮਰਦਾਨਾ ਕਹਿੰਦਾ ਮੈਨੂੰ ਕੋਈ ਆਪਣੇ ਹੱਥ ਨਾਲ ਦੇਵੇ,
ਸਭ ਲੇਕਰ ਕੁਛ ਖਾਉ,
ਤਦੋਂ ਮੈਂ ਇੱਥੋਂ ਕੁਝ ਲੈ ਕੇ ਖਾ ਸਕਦਾ ਹਾਂ।
ਮੈਨੂੰ ਪਛਾਣ ਕਿਉਂ ਲੈ ਸਕੋ,
ਤੇ ਜਦੋਂ ਮੇਰੀ ਪਛਾਣ ਹੀ ਨੀ ਕਿਸੇ ਦੇ ਨਾਲ, ਕਿਵੇਂ ਮੈਂ ਕਿਸੇ ਤੋਂ ਲੈ ਸਕਦਾ।
ਸ਼ਰਮਾਉ,
ਮੈਂ ਤਾਂ ਉਸ ਤੋਂ ਮੰਗਦਾ ਹੀ ਸ਼ਰਮਾਉਂਦਾ ਹਾਂ।
ਕਿਉਂਕਿ ਧਰਮ ਸਿੰਘ ਸੁਣ ਮੈਂ ਉਚਾਰਾ,
ਭਾਈ ਧਰਮ ਸਿੰਘ ਨੇ ਸੁਣ ਕੇ ਸਾਧ ਸੰਗ ਜੀ ਬਚਨ ਉਚਾਰਿਆ,
ਲੈ ਦੇ ਮੋ ਚਲੋ ਆਹਾਰਾ,
ਕਹਿੰਦਾ ਚੱਲ ਮੇਰੇ ਨਾਲ ਮੈਂ ਤੈਨੂੰ ਭੋਜਨ ਲੈ ਦਿੰਦਾ ਹਾਂ।
ਓਏ ਔਰ ਜੇ ਤੋ ਤੂੰ ਸੰਗਾ,
ਤੇ ਹੋਰ ਜਿਹੜੇ ਕੋਈ ਤੇਰੇ ਨਾਲ ਵੀ ਸਾਥੀ ਹਨ,
ਜਾਵੋ ਤਿੰਨ ਹੇਤ ਸੰਗਾ,
ਉਹਨਾਂ ਦੇ ਵਾਸਤੇ ਵੀ ਭੋਜਨ ਲੈ 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 ਜਾ, ਨਿਸ਼ਾਂਕ ਹੋ ਕੇ ਨਿਡਰ ਹੋ ਕੇ
ਸੰਕੇਤ ਮਰਦਾਨਾ।
ਭਾਈ ਧਰਮ ਸਿੰਘ ਨੂੰ ਭਾਈ ਮਰਦਾਨਾ ਜੀ ਕਹਿੰਦਾ
ਖਾਣਾ,
ਕਹਿੰਦਾ ਮੇਰੇ ਦੋ ਸਾਥੀ ਨੇ ਪਰ ਉਹ ਭੋਜਨ ਨਹੀਂ ਖਾਂਦੇ,
ਕੱਲ ਤੂੰ ਚੱਲ ਕਰ ਮੁਝ ਕੋਲੇ ਦੀ ਜਾ,
ਕਹਿੰਦਾ ਤੂੰ ਚੱਲ ਮੇਰੇ ਨਾਲ ਮੈਨੂੰ ਛਕਣ ਵਾਸਤੇ ਲੈ ਦੇ,
ਉਧਰ ਬਹੁਤ ਦੂਰ ਕਰੀ ਜਾ,
ਮੇਰੇ ਪੇਟ ਦੀ ਭੁੱਖ ਬਹੁਤ ਲੱਗੀ ਹੋਈ ਦੂਰ ਕਰ ਦੇ,
ਅੱਗੇ ਕੀਨ ਪਿਆ ਨਾ,
ਇਉਂ ਕਹਿ ਕੇ ਸਾਧ ਸੰਗਤ ਜੀ ਤੇ ਅੱਗੇ ਭਾਈ ਧਰਮ ਸਿੰਘ ਚੱਲ ਪਿਆ।
ਪੇਕ ਜਾਏ ਦੁਕਾਨਾ,
ਇੱਕ ਦੁਕਾਨ ਦੇ ਉੱਤੇ ਜਾ ਕੇ ਖੜ ਗਏ।
ਧਰਮ ਸਿੰਘ ਕਹਿ ਕੇ ਤਿਸ ਤਾਈ,
ਭਾਈ ਧਰਮ ਸਿੰਘ ਨੇ ਸਾਧ ਸੰਗ ਜੀ ਉਸ ਦੁਕਾਨਦਾਰ ਨੂੰ ਕਹਿ ਕੇ
ਅਸਲ ਦਵਾਓ ਸ਼ੇਰ ਹੀ ਢਾਈ,
ਢਾਈ ਸਿਰ ਮਠਿਆਈ ਜਿਹੜੀ ਸੀ ਇਸ ਨੂੰ ਦਵਾ ਦਿੱਤੀ,
ਉਹ ਪ੍ਰਸੰਨ ਖਾਵੇ ਮਰਦਾਨਾ।
ਭਾਈ ਮਰਦਾਨਾ ਜੀ ਪ੍ਰਸੰਨ ਖੁਸ਼ ਹੋ ਕੇ ਖਾਂਦੇ ਨੇ,
ਅਗਾਇ ਕੀ ਓਪਨ ਪਾਨਾ,
ਤੇ ਕਹਿੰਦੇ ਪੇਟ ਰੱਜ ਗਿਆ ਤੇ ਫਿਰ ਪਾਣੀ ਵੀ ਪੀਤਾ।
ਬਹੁਤ ਨਗਰ ਫਿਰ ਕਰੀ ਦੇਖਾ,
ਤੇ ਸਾਰਾ ਸ਼ਹਿਰ ਜਿਹੜਾ ਸੀ ਚੰਗੀ ਤਰ੍ਹਾਂ ਫਿਰ ਕੇ ਦੇਖਿਆ,
ਜੇ ਹਰਸ਼ਵ ਸੇਖਾ,
ਜਿਸ ਦੇ ਹਿਰਦੇ ਚ ਬਹੁਤ ਭਾਰੀ ਪ੍ਰਸੰਨਤਾ ਹੋਈ।
ਜਦਰ ਘੜੀ ਮੈਂ ਸਰਬ ਨਿਹਰਕਾ,
ਚਾਰ ਘੜੀਆਂ ਦੇ ਅੰਦਰ ਸਾਧ ਸੰਗ ਜੀ ਸਾਰਾ ਸ਼ਹਿਰ ਜਿਹੜਾ ਸੀ ਵੇਖ ਕੇ
ਗੋਟੇ ਗਮਨੇ ਫਿਰ ਫਿਰੀ ਮੁਰਕਾ,
ਸਤਿਗੁਰੂ ਮਹਾਰਾਜ ਜੀ ਦੇ ਪਾਸ ਮੁੜ ਵਾਪਸ ਸਾਧ ਸੰਗ ਜੀ ਚਲੇ ਗਿਆ।
ਦੇਖ ਦੂਰ ਤੇ ਸ੍ਰੀ ਗੁਣ ਖਾਨੀ,
ਦੂਰੋਂ ਦੇਖ ਕੇ ਸਤਿਗੁਰੂ ਮਹਾਰਾਜ ਜੀ ਗੁਣਾਂ ਦੀ ਖਾਨ ਨੇ
ਮਰਦਾਨੇ ਸੰਗ ਬੋਲੇ ਬਾਣੀ,
ਭਾਈ ਮਰਦਾਨੇ ਨੂੰ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਬਾਣੀ ਬੋਲੇ,
ਨਗਰ ਕਿਸ ਵਿਧੀ ਕੋ ਦੇਖਾ,
ਭਾਈ ਮਰਦਾਨੇ ਦੱਸ ਤੇ ਸ਼ਹਿਰ ਕਿਸ ਤਰ੍ਹਾਂ ਦਾ ਵੇਖਿਆ,
ਪੰਕ ਸੋ ਖਿਰਿਓ ਵਸੇਖਾ,
ਤੇਰਾ ਜਿਹੜਾ ਮੁੱਖ ਹੈ ਕਵਲ ਵਾਂਗ ਬੜਾ ਸੋਹਣਾ। سونا کھڑیا ہویا
او ہر کسو ہردا تو ہی
تیرا ہردا بڑا پرسان سانو پرتیت ہو رہا
اصل سنگ ترپتو باہو ہی
کیونکہ بھوجن دے نال تو بہت رجیا ہویا ہوئے گا
سنو پربھو کیا کروں بخانا
کہن لگا ستگرو سچے پاتشاہ جی سنو میں کی دساں
ابے نہ دیکھا اے سمتھانا
تے ایدے ورگا استھان شہر میں کدے نہیں دیکھیا
چل کی نگری بر مندر
تے بڑی سونے دی سنہری نگری ہے تے سونے دے اک محل نے
بنے بنائے بھوجن سندر
تے بنے بنائے بھوجن دکاناں دے اتے سونے رکھے ہوئے نے
نکلی پوپ تہاول پوری
کانکر جلیبیاں تے تہاول تین میل دا پرشاد کوڑے تے کوڑیاں
سر پاک راکے بدروری
تے سارے ہی رسوئی بنا کے پکا کے بھوجن رکھے ہوئے سندر
خود خرمے بہ مشتانا
مودک لڈو تے خرمے شکر بارے تے مشتانا بہت ساری مٹھیائی
نکتی آد ارک پکوانا
تے نکتی بوندی نو کہندے نے تے نیکاں طرح دے میٹھے پکوان
گورا دیبن بول اہار کو
مہاراج بنا مل تو ایتھے بھوجن دندے نے
جیسی روچی دے ہوئے
تے جیسی کسے دے من دے وچ روچی اچھا ہوئے
ایک من دے موکو ملا
ایک بندہ مینوں شہر دے وچ ملیا
دکھ سبھائے جے کوئے
تے جس دا سوا بہت چنگا ہے
چوپی جیتے بھوجن بہت کچھ دوایا
تے جس نے مینوں بھوجن بڑا سندر دوانا کیتا
اس بد مکتے وا کے لایا
تے پھر اس طرح انہیں بھوجن دوان لگے نے مکھوں یہ بچن کیا سی
ایتے اور اے تو سنگا
تے جن نے تیرے نال ہور سادھو آئے نے
ہار لے جاؤن سنگا
انہاں واسطے بھی تو نشانک ہو کے بھوجن لے جا
میں باقی ہے سنگی دو
میں انہوں دسیا سی کہ میرے دو ساتھی ہور ہن
میں کھاوے سنتوکھی سو
تے او کھاندے نے بھوجن تے او دا سنتوکھی رہندے آ
میں ترپتے ہو کھائے آہارا
پہلا میں سچے پاتشاہ بھوجن چک کے ترپت ہویا
پھر پر پھر کہے سب نگر نہارا
پھر میں اپنی مرضی نال شہر جڑا سی او پھر کے دیکھیا
سن جو بکسے دین نواجو
سات سنگ جی غریباں نو نوازن والے سن کے مہاراج نو پرسن ہوئے
کرو بھلا مردانے کاجو
کہندے ہاں مردانہ جی تسی چنگا کام کیتا ہے
کرو تور من پاون سب ہی
کیونکہ تیرے من پاؤندی ایتھے ساری گل بن گئی کھان نو مٹھیائی تے شہر دیکھن واسطے
ویسو گاؤں سبد کو اب ہی
ہاں جی بیٹھ جا ساڈے پاس تے رواب بجا تے شبد دا کیرتن کریے
بیٹھ گا بوجھت کونے ایسے
تے بیٹھے سات سنگ جی مردانہ پھر پوچھ لگ پیا
کرم کرت نر کیسے
کہندا مہاراج اے شہر دیش لوگ کہو جے کرم کام دھندا کردے آ
سرب امولے سکھ جن پاسو
تے جنہاں دے پاس بے قیمتے سارے پدارت تے سکھ ہن
یہ نس باسر کرت بلاسو
جڑے دن رات اسی طرح آنند ایشو اشرت کردے نے
پھر نانک سن مردانے
صاحب گرو نانک دے مہاراج جی کہندے بھائی مردانہ جی سنو
یہ نہ پو جھوٹ بکھانے
ایک تاں کہندے وی اس علاقے تے شہر وچ کوئی بندہ جھوٹ نہیں بولدا
دھرم کلا اے تان بسالا
تے دھرم دی شکتی پرواہ والا اے بہت ہی سندر استھان ہے
سرب دیش دے پاپ نکالا
تے سارے دیش دے جنہاں نے پاپ جڑے سی کڈھ ہی دتے آ
سنتوخ رکھے ارتاری
سنتوخ نو ہردے دھار کے رکھ دے گناں نو
کرت نہیں میں نر ناری
اس واسطے اس تے پرش جڑے نے پراں گھراں دے جا کے بیوچاری نہیں ہن
درشپو کی اے تھاری تی
ایک استری دے اتے اپنی تے نگاہ ہے تے درشپو دینا دے چمر زیادہ ہے
پن بکے سبن کی پریتی
تے پن کرما دے سارے دی پریتی ہے
مردانے توا گیا لائیو
بھائی مردانے نے سار سنجی اس ویلے بچن کیتا
اچر جہی برتان تو سنائیو
کہندا مہاراج بڑا حران کرن والا تسی سارا پرسنگ دسیا
اب ہی ریت نوین بتائی
آتا ساری نوی مرجادہ تسی اتھے دی دسی ہے
دیکھی سنی نا میں کے تھائیں
میں تا ایہو جی مرجادہ ریتی سوائے نا ورگے کتے بھی نہیں دیکھے
تو کہے اچرج کرتارا
مہاراج کہندے بھائی مردانیا تے اچرجتا کرتار واہگرو ہے
ایک انکار بے انت اپارا
او ایکو انکار ادویس روپ پرکاش روپ تے بے انت ہے پارا وارتو رہت ہے پرکرتی دے
اچرج ہی سم چرتی تسوکے
کہندے اچرج واہگرو دے کودک بھی اچرج حیران کرن والا والے نے
سمجھ نہ آوے ہردے کسو کے
تے کسے چھوٹی بدھی والے دے من دے چوں سمجھ نہیں آوندے
دورا پرمانو سم دیکھ نر
تے پرمانو ترسینو نو کہندے نے کنکے ماتر پدارتھ جڑے پا کے تے پرخ جڑے نے ہنکار نال اپر جاندے ہن
اپتا ہے ارما ہے
اپنے ہردے چ ہنکار کر دے بڑا بھاری
اوچے کلا دکھا وہی
کہندے توش بدھی والے لوگ کہ او شکتی اپنی دکھاؤن لگ پیندے
جری جاتی کٹنا ہے
ہردے چ او شکتی نو جل نہیں سکدے
کیوں پی کلی کار میں اے سم راجا
کلیج دے سمے دے چ اے دے ورگا جڑا راجا ہے
دوسرے اور نہ پو ساجا
تے دوجا کوئی بداتا نے ساجا بنایا ہی نہیں ہے
سبت دس من آنا
تے ستارا راجے اس دی این مندے نے
پرمت گنوان مہانا
بڑا دھرمی ہے تے بہت ہی گنا والا ہے
سن کر کہن لگا مردانا
سن کے صاحب سنگ جی بھائی مردانا کہن لگا
ایتھا رہو کرو گجرانا
کہندا بھی مہاراج ایتھے رہ پئیے شہر بہت سونا ہے تے ایتھے گزارا چلا لینے ہاں
خان بلوکو ور رمنیکا
بڑا کہندا سندر استھان ہے ویکھو نگاہ مار کے
بنایو بھوجن نیکا
تے روٹی پکاؤن دی لوڑ نہیں تے بنے بنائے بھوجن ملدے نے
پھر گرو کہے نہ ہم کرماہی
کہندے مردانیا ساڈے ہاتھ وچ نہیں ایتھے رہنا ہے
اے کرتار لجاوے جاہی
تے جتھے واہگرو پرمیشر سانو لجاوے گا اسی اوتھے جاواں گے
اکھے توشن بھیجگ سائیں
یوں کہہ کے ساتھ سنگ جی ستگرو مہاراج جی چپ ہو گئے
کہ درشن کلکھن سائیں
جنہاں دے درشن کر کے ستگراں دے پاپ ناس ہو جاندے نے
سب تے ویسے تے بیتے
پاپ دے ساتھ سنگ جی